ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਸਚ ਨਾਨਕ ਹੋਸੀ ਕੀ ਸਚ ਸਦਾ ਸਚ ਦਾ ਆਨੰਦ ਸਤਰੰ ਪਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗੁਜਾਇਬ ਗਨੀ ਮੈਂ ਹਰਿਅਮ ਕਰਿਅਮ ਕਰਿਮਲ ਰਹੀ ਮੈਂ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈ ਪੁਰਸ਼ ਸਰਵਦਾ ਸਰਵ ਜੁਗਤੇ ਦੋਕਾਲੰ ਪਰਣਾਸੀ ਦਯਾਲੰ ਸਰੂਪੇ ਸਦਾਯੰਗ ਸੰਗੇ ਅਪੰਗੰ ਨਿਭੂਤੇ ਇਕੇ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਇ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਇ ਸੈਭੰ ਗੁਰ ਦਸ਼ਮੇਸ਼ ਸਹਾਇ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਨਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਮੁਖ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧਲਖੇ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ ਪੂਰਨ ਦੇਖਿਓ ਆਤਮਾ ਦੁਐਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਗੁਰ ਕਾ ਸ਼ੁਧ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਧਨ ਸਿਰ ਚਰਨਨ ਪਰ ਧਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੇ ਵਰਣ ਸਕੈ ਮਹਿਮਾ ਜੋ ਤਿਹਾਰੇ ਹਮ ਨਾ ਸਗਤ ਕਰ ਸਿਫਤ ਤੁਮਾਰੇ ਆਪਲੇ ਹੋ ਤੁਮ ਕਥਾ ਸੁਧਾਰੇ ਬੇਸ ਮਾਰਿਆ ਤਹਾ ਅਗੰਤ ਅਤੋਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀਓ ਆਪ ਸਰਬੱਤ ਮਾਈ ਭਾਈ ਕਥਾ ਕੀਰਤਨ ਦਾ ਆਨੰਦ ਤਾਂ ਭਾਵੇਂ ਦੋ ਤਿੰਨ ਹਫ਼ਤਿਆਂ ਤੋਂ ਬਣਿਆ ਹੋਇਆ ਹੈ ਪਰ ਵਿਸ਼ੇਸ਼ ਕਰਕੇ ਆਹ ਜਿਹੜਾ ਹਫ਼ਤਾ ਹੈ ਮਹਾਂਪੁਰਖਾਂ ਦੀ ਯਾਦਾਂ ਦੇ ਨਾਲ ਜੁੜਿਆ ਹੋਇਆ ਸਾਰਾ ਹਫ਼ਤਾ ਜਿਸ ਦੇ ਵਿੱਚ ਸ਼੍ਰੀਮਾਨ ਬ੍ਰਹਮ ਵੇਦ ਤੇ संत बाबा ईश्वर सिंह जी राड़ा साहब वाले महापुरशां दी बरसी मनाई गई। उस तो उपरंत बड़े बाबा जी सत्कारी योग महान तपस्वी हर वेले नाम दे विच उगी हुई आत्मा जिन्हां दी तपस्या ने गुरु नानक नूं साक्षात सरगुण स्वरूप दे अंदर दीदार बख्शिश करन दा समां प्राप्त होया, उन्हां महापुरशां दे बरसी दे संबंध विच परसों तों जो पंज श्री अखंड पाठ साहिबान प्रारंभ सन उन्हां दी संपूर्णता हुई है। जिन्हां गुरमुख परिवारां ने सेवा कीती है धन्नवाद है उन्हां दा, प्रबंधकां ने तां करना ही है, दास भी उन्हां दा धन्नवाद करदे, पदार्थां करके सेवा कीती है, धन करके, रस्तां वस्तां करके, भावना करके, गुरु नानक दे ग्यारहवें सरूप की पातशाह की मौजूदगी के अंदर सतपुरशां की याद विच संपूर्णता से आरती हुई है, कीर्तन होया है, साईं लोग बाबा सुजान सिंह जी जिहड़े महापुरशां दे मुख कीर्तिए सन उन्हां दे संगी उन्हां दे स्थान ते भी सेवा करदे है। उन्हां ने हुणे हुण आप जी नूं मनोहर कीर्तन सरवण कराया है, रसीली आवाज़ है, गुरमुख हन मिठ बोले, गुरमुखताई वाले सुभा है, उन्होंने हाजिरी करनी है। जो समा बाकी है आओ इस सफलियां करन वास्ते पांच चीज़ों का ध्यान रखना होंगे सत्संगी ने, वो पांच गुण प्राप्त हो जान तां सत्संगत कीती हुई सफली हो जाती। वो गुण जिन्नी जल्दी मिल जाए उन्नी जल्दी भगती कामयाबी है, जे वो गुण प्राप्त ना हो भगती कामयाबी नहीं, भावें सारी उम्र लंघे। जिन्नी जल्दी वो गुण मिल जाएंगे उन्नी जल्दी सफलता भगती विच मिल जाए। उन्हां गुणां दी लड़ी विच पहला गुण है श्रद्धा। श्रद्धा का अर्थ है विश्वास। विश्वास नूं गुरबाणी दे अंदर प्रतीत है, जाकै मन गुर की प्रतीत तिस जने आवै हर प्रगति, ये पहला गुण। प्रतीत होनी विश्वास होना श्रद्धा, श्रद्धा का अर्थ ही विश्वास। दूसरा गुण है भावना। विश्वास होना प्रतीत होनी बहुत बड़ा गुण है, पर इकला कुछ नहीं करता, इहदे नाल दूसरा गुण आके जुड़दा है, उहदा नाम है भावना। भावना का बड़ा सीधा पदार्थ है प्रेम होना। पा शब्द ही प्रेम का वाचक है। गुरु ते विश्वास भी 100% होना करदा, ते प्रेम भी असीमित होना जिहदी कोई सीमा नहीं। इन्ना प्रेम होना भी जिन्ना गुरु नानक नाल प्रेम है भी उन्ना किसी भी पदार्थ नाल नहीं। अधूरा प्रेम गुरु नाल करांगे, अधूरी श्रद्धा देंगे, अधूरा फल होगा। इस करके जिहड़े भावना तो रहत न वो परमात्मा नूं प्राप्त नहीं कर सकते। ये गुरु गोबिंद सिंह साहब जी का फैसला दसम विच सुनाया हो, भावना विहीन कैसे पावे जगदीश को, जिहदे च भावना नहीं वो परमात्मा नूं कदी भी प्राप्त नहीं कर सके अज तक। मंदरां वाले भी भोग लवाउंदे है, सिख जग दे अंदर भी थां थां चढ़दा होना भी चाहिए, ये मर्यादा भी भंग नहीं कर। इस भाव ने रब नूं भुख नहीं लगती, एक एक बात चेते रखनी है। पर गुरु नूं कोई भुख नहीं है, भुख तां सानूं है पदार्थवादियां। मरदाना कहिंदा सी भुख लगदी है, कदे गुरु नानक ने कहा मैनूं भुख लगदी? पर परमात्मा दे विधान विच भी लिखिया कि रब नूं भुख लगदी है पदार्थां दी नहीं, किहड़ी भुख लगदी है वह लिखी है, जिहड़ा दूसरा गुण है। गोविंद भाव भगत दा भुखा, प्रेमा भगती दा भुख है, भगती दी भुख है। जिन्ना कोई प्रेम करदा है बस यही रब दी खुराक है, रब यही कुछ खांदा है। जिन्ना ज्यादा खिलाओगे उन्ना ही ज्यादा प्रसन्न होगा। पदार्थ जे ते बहुता ज्यादा खिला दोगे ना, वो फिर खुश होने की बजाय कहिंदा भी मैं तो जिहड़ा नुकसान हो गया बीमार हो गया। रब दे नाल सारी दुनिया प्रेम करी जावे रब बीमार नहीं हुंदा, वो एडी भुख है उसकी प्रेम की। जिन्ने भगत उहदे नाल प्यार करी जांदे उन्नी ही उहदी भुख होंदी। प्रेम दे विच संतुष्टता नहीं हुंदी। माँ बाप नाल बच्चे जिन्ना मर्जी प्रेम करी जाण वो प्रेम दे नाल रह जांदा, जिन्ने बच्चे उन्ने ही प्रेम करी जाण प्रेम बढ़ता जाता। तीसरा गुण है निर्माणता। हुण ये देखो भी जिन्हां दी बरसी मना रहे हैं उन्हां दे विच ये गुण सन सारे जिहड़े मैं आप जी नूं कहण लगा। शरदा भी सी, भावना भी सी, निर्माणता दी साखी कल तुसीं सुणी है बाबा जी। ਇਦੋਂ ਬਾਅਦ ਨਿਰਮਾਣਤਾ ਦਾ ਹੋਰ ਸਬੂਤ ਕੀ ਹੋ ਸਕਦਾ? ਵੀ ਸੰਗਤ ਦੇ ਜਿੱਥੇ ਚਰਨ ਅਤੇ ਉੱਥੇ ਬਾਬਾ ਜੀ ਦਾ ਸੀਸ ਬੈਠਣ ਦੇ ਵੇਲੇ ਟੋਆ ਪੱਟ ਕੇ ਉਨਾ ਡੂੰਘਾ ਬੈਠਦੇ ਜਿੱਥੇ ਸੰਗਤ ਦੇ ਚਰਨ ਬੈਠਿਆਂ ਦੇ ਉਹਦੇ ਬਰਾਬਰ ਆ ਜਾਣ। ਉਹ ਮਹਿਸੂਸ ਕਰਦੇ ਸੀ ਕਿ ਅਸਲੀਅਤ ਰੂਪ ਦੇ ਵਿੱਚ ਮੈਂ ਗੁਰੂ ਨਾਨਕ ਦੇ ਸਿੱਖਾਂ ਦੇ ਚਰਨਾਂ 'ਚ ਬੈਠਾ। ਇਹਦੇ ਨਾਲ ਜੇ ਉਹ ਨੀਵੇਂ ਥਾਂ ਬੈਠਦੇ ਸੀ ਬਾਬਾ ਜੀ ਨੀਵੇਂ ਥੋੜ੍ਹੀ ਹੋ ਗਏ? ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਆਂ ਸਭ ਕੁਛ। ਉੱਚੋ ਥਿਤ ਉੱਚੇ ਥਾਂ ਬੈਠਣ ਦੇ ਨਾਲ ਸ਼ਾਸਤਰ ਕਹਿੰਦਾ ਉੱਚੋ ਥਿਤ ਉੱਚੋ ਨਹੀਂ, ਉੱਚੇ ਬਹਿਣ ਦੇ ਨਾਲ ਕੋਈ ਉੱਚਾ ਨਹੀਂ ਹੋ ਜਾਂਦਾ। ਉੱਚੋ ਗੁਣ ਕਰ ਹੋਏ, ਜੇ ਗੁਣ ਉੱਚੇ ਤਾਂ ਉੱਚਾ ਹੈ। ਕਾਕ ਅਟਾਰੀ ਪ੍ਰਵਹਿ ਕਿਆ ਖਗਪਤ ਹੋਏ, ਜੇ ਕਾਂ ਅਟਾਰੀਆਂ ਦੇ ਉੱਤੇ ਉੱਚੀਆਂ ਥਾਵਾਂ 'ਤੇ ਬਹਿ ਜਾਏ ਉੱਚੀਆਂ ਬਿਲਡਿੰਗਾਂ 'ਤੇ ਤਾਂ ਕਾਂ ਨੂੰ ਕਦੇ ਕੋਈ ਇਹ ਨਹੀਂ ਕਹਿੰਦਾ ਵੀ ਬਹੁਤ ਉੱਚਾ ਹੋਊਗਾ, ਰਹੇਗਾ ਤਾਂ ਉਹੀ ਗੰਦਗੀ ਖੋਲਣ ਵਾਲਾ, ਕਿਉਂਕਿ ਔਗਣ ਹੈ। ਸ਼ਰਧਾ ਭਾਵਨਾ ਨਿਰਮਾਣਤਾ, ਨਿਰਮਾਣਤਾ ਨੀਵਾਂ ਹੁੰਦਾ। ਜਿੱਥੇ ਧਰਤੀ ਦਾ ਤਲ ਨੀਵਾਂ, ਪਾਣੀ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ, ਪਾਣੀ ਖੁਦ ਚੱਲ ਕੇ ਆਉਂਦਾ ਧਰਤੀ ਕੋਲ। ਜਿੱਥੇ ਧਰਤੀ ਉੱਚਾ ਬਣੇ ਜੇ ਖੜਾਉਣਾ ਵੀ ਚਾਹੇ ਪਾਣੀ ਤਾਂ ਨਹੀਂ ਕੱਢਦਾ ਉੱਥੇ, ਇਹੀ ਰੱਬ ਦਾ ਸੁਭਾਅ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਪਿੱਠ ਦੇ, ਜਿਹੜਾ ਨਿਰਮਾਣਤਾ ਵਾਲਾ ਸੀ ਨਾਮ ਦੋ ਦੀ ਅਮ। ਸ਼ਰਧਾ ਭਾਵਨਾ ਨਿਰਮਾਣਤਾ, ਚੌਥਾ ਗੁਣ ਹੈ ਸਾਵਧਾਨਤਾ। ਸਾਵਧਾਨਤਾ ਦੇ ਵਿੱਚ ਸਰੀਰ ਆਲਸ ਤੋਂ ਰਹਿਤ ਚਕੰਨਾ ਹੋ ਕੇ ਬੈਠਣਾ, ਇਹ ਨਹੀਂ ਵੀ ਐਵੇਂ ਸੁਸਤੀ ਪੈ ਜਾਏ ਪਤਾ ਹੀ ਨਾ ਚੱਲੇ ਵੀ ਸਟੇਜ 'ਤੇ ਕੀ ਹੋ ਰਿਹਾ, ਜਾਂ ਨੀਂਦ ਦੇ ਟੋਲਾ ਆਉਣ ਲੱਗ ਜਾਣ, ਇਹ ਮਰਿਆਦਾ ਵਿਰੁੱਧ। ਆਲਸ ਤੋਂ ਰਹਿਤ ਹੋ ਕੇ ਬੈਠਣਾ। ਇਹ ਕਮਾਂਡਰ ਇੱਕ ਵਾਰੀ ਸਾਰੀ ਪਲਟਣ ਨੂੰ ਕਹਿੰਦਾ ਹੈ ਜਵਾਨੋ ਸਾਵਧਾਨ, ਇੰਨਾ ਸ਼ਬਦ ਕਹਿੰਦਾ, ਸਾਰੇ ਹਰਕਤ ਆ ਜਾਂਦੇ ਇਸ ਤੋਂ। ਅਤੇ ਇਹੀ ਗੱਲ ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਸਾਵਧਾਨ ਹੋ ਕੇ। ਪੰਜਵਾਂ ਗੁਣ ਹੈ ਇਕਾਗਰ ਚੇ, ਮਨ ਦਾ ਸੁਭਾਅ ਹੈ, ਇਹਨੇ ਆਪਣਾ ਸੁਭਾਅ ਵਰਤਣਾ। ਅੰਦਰੀ ਇੱਕ ਸ਼ਕਤੀ ਹੋਰ ਹੈ ਜਿਹੜੀ ਅੰਦਰੀ, ਵੈਸੇ ਇਹ ਦੋ ਦੋ ਚੀਜ਼ਾਂ ਰੱਬ ਨੇ ਹਰ ਥਾਂ ਹੀ ਪੈਦਾ ਕੀਤੀਆਂ ਨੇ, ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਜਾਂਦੇ ਹਾਂ, ਉੱਥੇ ਇੱਕ ਬੂਟੀ ਆ, ਉਹਦਾ ਨਾਂ ਬਿੱਛੂਆ ਬੂਟੀ। ਉਹ ਬੂਟੀ ਦਾ ਨਾਮ ਬਿੱਛੂ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਉਹਦੀ ਪਹਿਚਾਣ ਬਿੱਛੂ ਦੇ ਨਾਲ ਹੈ, ਕਿਉਂਕਿ ਜਿੰਨਾ ਬਿੱਛੂ ਵਿੱਚ ਜ਼ਹਿਰ ਹੈ ਉਸੇ ਤਰ੍ਹਾਂ ਦੀ ਉਹਦੇ। ਉਹਦਾ ਇੱਕ ਕੰਡਾ ਚੁੱਭ ਜਾਇਆ ਤੁਰੇ ਜਾਂਦੇ, ਉੱਤੇ ਥਾਂ ਥਾਂ ਲਿਖਿਆ ਜਾਂਦਾ ਹੈ ਫੁੱਲਾਂ ਨੂੰ ਹੱਥ ਨਹੀਂ ਲਾਉਣਾ, ਕਿਸੇ ਪੌਦੇ ਨੂੰ ਹੱਥ ਨਹੀਂ ਲਾਉਣਾ, ਵਿਸ਼ੇਸ਼ ਕਰਕੇ ਯਾਤਰੂਆਂ ਨੂੰ ਦੱਸਿਆ ਜਾਂਦਾ ਸੀ। ਉਹ ਇੱਕ ਵਾਰੀ ਜਿਸਮ ਦੇ ਨਾਲ ਛੋ ਜਾਏ, ਉਹ ਫਿਰ ਐਸਾ ਲੜਦੀ ਹੈ ਜਿੰਨੀ ਖੁਰਕ ਕਰੀ ਜਾਓ ਉੰਨਾ ਫੈਲੀ ਜਾਂਦੇ ਸਾਰੇ ਜਿਸਮ ਦੇ ਵਿੱਚ। ਬਿੱਛੂ ਹੈ ਬੂਟੀ, ਪਰਮਾਤਮਾ ਦੇ ਰੰਗ ਕੈਸੇ ਨੇ, ਉਹਦਾ ਇਲਾਜ ਜਿਵੇਂ ਗੁਰਬਾਣੀ ਸ਼ਬਦ ਆਉਂਦੇ ਨਾ, ਹੋਮੇ ਦੀਰਘ ਰੋਗ ਹੈ ਦਾਰੂ ਪੀਏ ਸਮਾਨ, ਇਸੇ ਤਰ੍ਹਾਂ ਇਹ ਬਿੱਛੂਆ ਬੂਟੀ ਦਾ ਇਲਾਜ ਵੀ ਉਹਦੀ ਜੜ੍ਹ ਵਿੱਚ ਪੈਦਾ ਕੀਤਾ, ਕਿਸੇ ਹੋਰ ਥਾਂ 'ਤੇ ਵੀ ਉਹਦੀ ਜੜ੍ਹ 'ਚ ਇੱਕ ਨਿੱਕੀ ਜਿਹੀ ਬੂਟੀ ਹੋਰ ਖੜੀ ਹੈ। ਜੇ ਕਿਸੇ ਦੇ ਉਹ ਲੱਗ ਜਾ, ਉਹ ਪੁੱਟ ਕੇ ਮਲ ਕੇ ਲਾ ਲਓ, ਉੱਥੇ ਜਦੋਂ ਫਿਰ ਆਉਣ ਪਰਮਾਤਮਾ ਦੇ ਰੰਗ, ਉਹਦੀ ਬੇਅੰਤਤਾ ਨੂੰ ਕੌਣ ਸਮਝ ਲੈ। ਇਸ ਕਰਕੇ ਮਨ ਜਿਹੜਾ ਹੈ ਇਹ ਦੌੜਦਾ, ਅਤੇ ਇਹਦਾ ਇਲਾਜ ਇਹਦੇ ਵਿੱਚ ਹੀ ਰੱਖਿਆ ਹੋਵੇ, ਬਾਹਰ ਤੋਂ ਨਹੀਂ ਆਉਣਾ। ਬਾਹਰ ਤੋਂ ਤਾਂ ਜਿਵੇਂ ਬੂਟੀ ਨਹੀਂ ਪੈਦਾ ਕਰਨੀ ਕਿਸੇ ਨੇ, ਵੀ ਤੂੰ ਉਹਨੇ ਦੱਸਣਾ ਵੀ ਆਹ ਲਿਖ ਦੀ ਜੜ੍ਹ 'ਚ ਪਈ ਹੈ, ਇਹਨੂੰ ਲਾ ਲੈ ਤਾਂ ਠੀਕ ਹੋ ਜਾਣਾ। ਅੰਦਰ ਇੱਕ ਸ਼ਕਤੀ ਹੈ, ਵਿਚਾਰ ਸ਼ਕਤੀ, ਗਿਆਨ ਦੀ ਸ਼ਕਤੀ, ਜਿਹੜੀ ਗੁਰੂ ਤੋਂ ਜਾਗਰਤ ਹੁੰਦੀ ਹੈ। ਗੁਰੂ ਨੇ ਜਗਾ ਦੇਣੀ ਸ਼ਕਤੀ, ਅੰਦਰ ਪਈ ਹੈ ਜਾਗਦੀ ਨਹੀਂ। ਉਹਨੂੰ ਕਹਿੰਦੇ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ। ਅੰਦਰ ਹੀ ਮਨ ਨੂੰ ਸਮਝਾਉਣ ਵਾਲੀ, ਜਦੋਂ ਮਨ ਬੁਰੇ ਪਾਸੇ ਜਾਂਦਾ ਹੈ, ਸੰਕਲਪ ਹੋਇਆ ਤੇ ਜਦੇ ਵਿਕਲਪ ਪੈਦਾ ਹੋ ਜਾਂਦਾ, ਇਹ ਬੁਰਾ ਹੈ ਜਿਹੜਾ ਤੂੰ ਕਰ ਰਿਹਾ। ਸੰਕਲਪਾਂ ਵਿਕਲਪਾਂ ਦੀ ਲੜਾਈ ਹੁੰਦੀ ਹੈ, ਚੰਗਾ ਹੈ ਮਾੜਾ ਹੈ ਚੰਗਾ। ਇਹ ਪੰਜੇ ਗੁਣ ਜਿਹੜੇ ਆਪ ਜੀ ਨੇ ਸੁਣੇ ਨੇ, ਜਿਨ੍ਹਾਂ ਦੀ ਬਰਸੀ ਮਨਾ ਰਿਹਾ ਉਹਨਾਂ ਦੇ ਵਿੱਚ ਪੂਰੇ ਸੀ, ਇਸ ਲਈ ਕਾਮਯਾਬ। ਆਪਾਂ ਕਾਮਯਾਬ ਇਸ ਕਰਕੇ ਨਹੀਂ ਹੋ ਰਹੇ, ਆਪਣੇ ਵਿੱਚ ਇਹ ਗੁਣ ਨਹੀਂ ਹੈ। ਬਿਨ ਗੁਣ ਕੀਤੇ ਭਗਤ ਨਾ ਹੋ। ਕੁਝ ਗੁਣ ਐਸੇ ਨੇ, ਮੈਂ ਗੱਲ ਵਾਰ ਵਾਰ ਕਹਿੰਦਾ ਹੁੰਦਾ, ਕੁਝ ਗੁਣ ਐਸੇ ਨੇ ਜਿਨ੍ਹਾਂ ਤੋਂ ਬਿਨਾਂ ਭਗਤੀ ਨਹੀਂ ਹੋ, ਸਾਰੀ ਜ਼ਿੰਦਗੀ ਠੋਕਰਾਂ ਕਰ। ਮੈਂ ਹਾਂ, ਤੁਸੀਂ ਹਾਂ, ਕੋਈ ਹੈ ਨਹੀਂ। ਕੁਛ ਗੁਣ ਐਸੇ ਨੇ ਜਿਹੜੇ ਭਗਤੀ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੇ। ਦੇਖੋ ਕੈਸੀ ਗੁੰਝਲਤਾਰ ਬਾਤ ਕੀਤੀ ਹੈ। ਕੁਝ ਮਨ ਦੀ ਮੈਲ ਐਸੀ ਹੈ ਜਿਹੜੀ ਨਾਮ ਜਪੇ ਤੋਂ ਬਿਨਾਂ ਨਹੀਂ ਲਹਿੰਦੀ। ਨਾਮ ਜਪ ਕੇ ਲਹਿੰਦੀ। ਕੁਝ ਨਾਮ ਦੀ ਵਿਚਾਰ ਇਹੋ ਜਿਹੀ ਹੈ ਕਿ ਸ਼ੁੱਧ ਮਨ ਤੋਂ ਬਿਨਾਂ ਨਾਮ ਜਪਿਆ ਨਹੀਂ। ਮਨ ਮੈਲੇ ਭਗਤ ਨਾ ਹੋਵੇ, ਮੈਲੇ ਮਨ ਨਾਲ ਭਗਤੀ ਨਹੀਂ ਹੋ ਸਕਦੀ, ਇਹ ਵੀ ਹੈ। ਔਰ ਫਿਰ ਭਗਤੀ ਤੋਂ ਬਿਨਾਂ ਮਨ ਸ਼ੁੱਧ ਵੀ ਨਹੀਂ ਹੋ ਸਕਦਾ। ਬੜੀਆਂ ਘੁੰਡੀਆਂ ਨੇ ਗੁਰਬਾਣੀ ਦੇ ਅੰਦਰ, ਗੁੰਝਲਦਾਰ ਬਾਤਾਂ ਨੇ ਗੁਰਬਾਣੀ ਦੇ। ਕੁਝ ਭਗਤੀ ਮਨ ਦੀ ਮੈਲ ਲਾਉਣ ਵਾਸਤੇ ਹੋਈ, ਕੁਝ ਸੰਜਮ ਮਨ ਦੀ ਮੈਲ ਲਾਉਣ ਵਾਸਤੇ ਹੋਇਆ, ਅਤੇ ਕੁਝ ਭਗਤੀ ਹੋਈ ਇਕਾਗਰਤਾ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ। ਬਾਬਾ ਜੀ ਦੇ ਵਿੱਚ ਇਹ ਗੁਣ ਸਾਰੇ ਸਨ। ਪਹਿਲਾ ਗੁਣ ਬਾਬਾ ਜੀ ਦਾ ਲਓ, ਸ਼ਰਧਾ। ਗੁਰੂ ਗ੍ਰੰਥ ਸਾਹਿਬ 'ਤੇ ਜੋ ਬਾਬਾ ਆਨੰਦ ਸਿੰਘ ਜੀ ਦੀ ਸ਼ਰਧਾ ਸੀ, ਅੱਜ ਇੱਕ ਸਿੱਖ ਜਗਤ ਵਿੱਚ ਮਿਸਾਲ ਬਣ ਗਈ। ਰਸਮੀ ਤੌਰ 'ਤੇ ਇਹ ਕਹਿ ਲੈਣਾ ਕਿ ਪ੍ਰਗਟ ਗੁਰਾਂ ਕੀ ਤੇ, ਹੁਣ ਤਾਂ ਬਲਕਿ ਇਹਦਾ ਵੀ ਵਿਰੋਧ ਹੋਣ ਲੱਗ ਗਿਆ। ਕਹਿੰਦੇ ਜੀ ਦੇਹ ਸ਼ਬਦ ਆ ਗਿਆ, ਗੁਰੂ ਨੇ ਤਾਂ ਤੋੜਿਆ ਦੇਹ ਨਾਲ, ਤੁਸੀਂ ਦੇਹ ਨਾਲ ਤੋੜੀ ਜਾਂਦੇ ਆ। ਇਹੋ ਜਿਹੇ ਗਿਆਨਾਂ ਸੋ ਪੈਦਾ ਹੋ ਗਏ, ਹੁਣ ਬੇਸੁਰੀਆਂ ਗੱਲਾਂ ਕੰਨਾਂ ਦੇ ਵਿੱਚ ਪੈ ਰਹੀਆਂ, ਬਸ ਕੰਨਾਂ 'ਚ ਬੁੱਝੇ ਦੇਣ ਦੀ ਲੋੜ ਹੈ। ਹੁਣ ਤਾਂ ਕੰਨੀ ਬੁੱਝੇ ਦੇ ਰਹਾਂ, ਖੇਤੀ ਬੱਗਿਆ ਪਾਉਂ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸ਼ਰਧਾ ਕਿੰਨੀ ਸੀ ਬਾਬਾ ਜੀ ਦੀ, ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪ੍ਰਤੱਖ ਗੁਰੂ ਨਾਨਕ ਮੰਨ ਕੇ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਸਮਝ ਕੇ ਪ੍ਰਸ਼ਾਦੇ ਦਾ ਭੋਗ ਨਾ ਲਵਾ ਦੇਣ, ਉੱਨੀ ਦੇਰ ਤੱਕ ਆਪ ਨਹੀਂ ਛਕਣਾ। ਸ਼ਰਧਾ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਗਰਮੀਆਂ ਔਰ ਸਰਦੀਆਂ ਦੇ ਵਿੱਚ ਉਸ ਤਰ੍ਹਾਂ ਦੇ ਰੁਮਾਲੇ, ਉਸ ਤਰ੍ਹਾਂ ਦਾ ਵਾਤਾਵਰਨ ਬਣਾ ਕੇ ਰੱਖਣਾ, ਕਿਉਂਕਿ ਗੁਰੂ ਨੇ ਕਹਿ ਦਿੱਤਾ ਵੀ ਮੰਨਣਾ ਕਿਵੇਂ ਹੈ ਗੁਰੂ ਗ੍ਰੰਥ ਸਾਹਿਬ ਨੂੰ? ਪ੍ਰਗਟ ਗੁਰੂ, ਜਿਵੇਂ ਪ੍ਰਗਟ ਦੇਹ ਨੂੰ ਮੰਨਦੇ ਹੋ ਐਂ ਸ਼ਬਦ ਗੁਰੂ ਨੂੰ ਮੰਨਦੇ, ਪ੍ਰਮਾਣ ਦਿੱਤਾ ਉੱਥੇ ਤੇ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਭੁੱਖ ਨਹੀਂ ਲੱਗਦੀ। ਇਹ ਵੀ ਗੱਲ ਮੰਨੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਨਾ ਗਰਮੀ ਲੱਗਦੀ ਹੈ ਨਾ ਸਰਦੀ ਲੱਗਦੀ। ਗੁਰੂ ਗ੍ਰੰਥ ਸਾਹਿਬ ਨੂੰ ਗਰਮੀ ਕੀ ਲੱਗਣੀ ਆ? ਗੁਰੂ ਤਾਂ ਤੱਤੀ ਤਵੀ 'ਤੇ ਬਹਿ ਕੇ ਵੀ ਰੱਬ ਦੇ ਸੋਹਲੇ ਗਾ ਰਿਹਾ ਸੀ, ਸੀਸ ਵਿੱਚ ਰੇਤ ਪੈ ਰਿਹਾ ਸੀ, ਇਹ ਤਾਂ ਅਸੀਂ ਮੰਨਦੇ ਹਾਂ ਵੀ ਗੁਰੂ ਸਾਹਿਬ ਇਸ ਗੱਲ ਤੋਂ ਉੱਪਰ। ਪਰ ਸਿੱਖ ਦੀ ਭਾਵਨਾ, ਇੱਕ ਵਾਰ ਦਾਸ ਦੇ ਵਿਦਿਆ ਦਾਸ ਦੇ ਮਹਾਂਪੁਰਸ਼ ਮੈਂ ਆਪਣੇ ਕੰਨਾਂ ਨਾਲ ਸੁਣੇ ਆ, ਉਹ ਕਹਿੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਰੂਪ ਦੇ ਅੰਦਰ ਕੋਈ ਸਤਿਕਾਰ ਨਹੀਂ ਕਰ ਸਕਦਾ, ਸੰਪੂਰਨ ਰੂਪ ਇਹ ਸ਼ਬਦ। ਔਰ ਗੁਰੂ ਗ੍ਰੰਥ ਸਾਹਿਬ ਦਾ ਕੋਈ ਸੰਪੂਰਨ ਰੂਪ ਦੇ 'ਚ ਨਿਰਾਦਰ ਵੀ ਨਹੀਂ ਕਰ ਸਕਦਾ। ਪੁੱਛਿਆ ਜੀ ਇਹ ਬਾਤ ਕਿਸ ਤਰ੍ਹਾਂ ਹੈ? ਕਹਿੰਦੇ ਜਿੰਨਾ ਮਰਜ਼ੀ ਕੋਈ ਸਤਿਕਾਰ ਕਰੇ, ਸਤਿਕਾਰ ਪੂਰੇ ਦਾ ਸਤਿਕਾਰ ਪੂਰਾ ਨਹੀਂ ਹੋ ਸਕਦਾ, ਅਧੂਰਾ ਰਹੇਗਾ, ਕਿਉਂਕਿ ਕਰਨ ਵਾਲਾ ਅਧੂਰਾ। ਅਤੇ ਨਿਰਾਦਰ ਕੋਈ ਕੀ ਕਰ ਲਏਗਾ? ਸਰਸਤ ਦੇ ਆਕਾਸ਼ ਕੋ ਬਹੇਂਦਰ ਜਾਣ, ਜਿਹੜਾ ਆਕਾਸ਼ ਨੂੰ ਕੋਈ ਤੀਰ ਮਾਰੇ, ਆਕਾਸ਼ ਵੱਲ ਪੂਰਾ ਉੱਪਰ ਨੂੰ ਮੂੰਹ ਕਰਕੇ ਥੁੱਕ ਦੇਵੇ, ਉਹ ਥੁੱਕ ਕਿੱਥੇ ਜਾਊਗਾ? ਉਹਦੇ ਮੂੰਹ ਦੇ ਡਿੱਗੂਗਾ। ਗੁਰੂ ਸਾਹਿਬ ਦਾ ਨਿਰਾਦਰ ਵੀ ਨਹੀਂ ਹੋ ਸਕਦਾ, ਆਦਰ ਵੀ ਨਹੀਂ ਹੋ ਸਕਦਾ, ਪਰ ਦੋ ਗੱਲਾਂ ਇਹ ਹੋ ਰਹੀਆਂ ਨੇ। ਕਿਵੇਂ ਹੋ ਰਹੀਆਂ ਨੇ? ਸਤਿਕਾਰ ਕਰਨ ਵਾਲੇ ਦਾ ਸਤਿਕਾਰ ਸੰਸਾਰ ਵਿੱਚ ਹੋ ਜਾਏਗਾ, ਉਹਨੂੰ ਸਤਿਕਾਰ ਦਾ ਫਲ ਦੇ ਦੇਣਗੇ ਗੁਰੂ ਸਾਹਿਬ। ਸ਼ੀਸ਼ਾ ਹੈ, ਕੋਈ ਸ਼ੀਸ਼ੇ ਦੇ ਅੱਗੇ ਮੂੰਹ ਕਾਲਾ ਕਰਕੇ ਖੜਾ ਹੋ ਜਾਵੇ, ਸ਼ੀਸ਼ਾ ਉਹਦੀ ਕਾਲਸ ਦਿਖਾ ਦੇਗਾ ਵੀ ਆਹ ਤੇਰਾ ਮੂੰਹ ਕਾਲਾ, ਸ਼ੀਸ਼ੇ ਦਾ ਤਾਂ ਦੋਸ਼ ਨਹੀਂ। ਕੋਈ ਮੂੰਹ ਧੋ ਕੇ ਸਾਹਮਣੇ ਖੜਾ ਜੋ, ਉਹਦਾ ਨਿਰਮਲ ਚਿਹਰਾ ਦਿਖਾ ਦੂਗਾ ਸ਼ੀਸ਼ਾ। ਜਿਹੜਾ ਸਤਿਕਾਰ ਕਰਦਾ ਉਹਦੀ ਨਿਰਮਲਤਾ ਹੈ, ਉਹਨੂੰ ਨਿਰਮਲਤਾ ਹੀ ਦਾ ਫਲ ਦੇ ਦੇਣਗੇ ਮਹਾਰਾਜ। ਜਿਨ ਨਾਨਕ ਸਤਿਗੁਰੂ ਪੂਜਿਆ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕੀਤੀ ਬਾਬਾ ਆਨੰਦ ਸਿੰਘ ਜੀ ਨੇ, ਤਿੰਨ ਹਰ ਪੂਜ ਕਰਾਵਾ, ਆ ਸਾਰੇ ਲੋਕ ਉਹਨਾਂ ਦੀ ਪੂਜਾ ਕਰਨ ਵਾਸਤੇ, ਸਤਿਕਾਰ ਕਰਨ ਵਾਸਤੇ ਹੈ। ਉਹਨਾਂ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ, ਮਨ ਮੇਰੇ ਤਿੰਨ ਕੀ ਓਟ ਲਏ ਜਿਹਨਾਂ ਨੇ ਸਿਮਰਨ ਕੀਤਾ। ਮਨ ਤਨ ਆਪਣਾ ਤਿੰਨ ਜਾਂਦੇ, ਜਿਨ ਜਿਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਰਦਾ, ਲਾਭ ਕੀ ਹੋਏ ਤਿਸ ਕੀ ਸਰਨ ਸੋ ਪਾਓ। ਉਹਦੀ ਸ਼ਰਨ ਦੇ ਵਿੱਚ ਪਾਪ ਮਿਟ ਗਏ, ਉਹ ਅਖੀਰ ਦੀ ਤੁਕਨ ਦੇ ਵਿੱਚ ਇੱਥੇ ਤੱਕ ਕਹਿਤਾ, ਨਾਨਕ ਤਿਸ ਜਾਣ ਕੇ ਪੂਜੋ ਸਦ ਪੈਰ। ਸਾਰੀ ਪੌੜੀ ਪੜ੍ਹ ਲਓ। ਸੋ ਸ਼ਰਧਾ, ਗੁਰੂ ਗ੍ਰੰਥ ਸਾਹਿਬ 'ਤੇ ਅਥਾਹ ਸ਼ਰਧਾ, ਔਰ ਗੁਰੂ ਨਾਨਕ ਦਾ ਪ੍ਰਤੱਖ ਰੂਪ ਸਮਝ ਕੇ ਜਾਣਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਹੱਥ ਜੋੜ ਕੇ ਕਹਿਣਾ, ਪਾਤਸ਼ਾਹ ਮੈਂ ਫਲਾਣੇ ਥਾਂ ਜਾਣਾ, ਮੈਨੂੰ ਆਗਿਆ ਬਖਸ਼ਿਸ਼ ਕਰੋ। ਪਹੁੰਚ ਕੇ ਫਿਰ ਅਰਦਾਸ ਕਰਨੀ, ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਤੋਂ ਇੱਥੇ ਪਹੁੰਚਣ ਦੀ ਆਗਿਆ ਲਈ ਸੀ, ਮੈਂ ਪਹੁੰਚ ਗਿਆ। ਮੁੜ ਕੇ ਆ ਕੇ ਅਰਦਾਸ ਕਰਨੀ ਜੀ ਮੈਂ ਵਾਪਸ ਆ ਗਿਆ। ਆਪਣੀ ਜ਼ਿੰਦਗੀ ਇਸ ਭਾਵਨਾ ਦੇ ਅੰਦਰ ਬਾਬਾ ਆਨੰਦ ਸਿੰਘ ਜੀ ਨੇ ਦਿੱਤੀ। ਜੋ ਗੁਰੂ ਸਾਹਿਬ ਜੀ ਦਾ ਬਚਨ ਹੈ, ਗੁਰੂ ਗੋਬਿੰਦ ਸਿੰਘ ਜੀ ਦਾ, ਆਪਣ ਪਾਉ ਸ੍ਰੀ ਖਾਲਸਾ ਹੈ ਸੌਂਪਾ, ਆਪਣਾ ਸਰਗੁਣ ਸਰੂਪ ਖਾਲਸੇ ਨੂੰ ਦਿੱਤਾ ਹੈ, ਪੰਜ ਪਿਆਰਿਆਂ ਨੂੰ ਦਿੱਤਾ ਹੈ ਜਿਸਮ, ਕਿਉਂਕਿ ਦੋ ਹੀ ਚੀਜ਼ਾਂ ਨੇ, ਇੱਕ ਜਿਸਮ ਹੈ ਇੱਕ ਰੂਹ ਹੈ, ਇੱਕ ਦੇਹ ਹੈ ਇੱਕ ਦੇਹ ਦੇ ਅੰਦਰ ਆਤਮਾ, ਗੁਰੂ ਸਾਹਿਬ ਕਹਿੰਦੇ ਮੈਂ ਦੋਨੇ ਚੀਜ਼ਾਂ ਆਪਣੀਆਂ ਸੰਸਾਰ ਨੂੰ ਦੇ ਰਿਹਾ ਅਤੇ ਆਪਣੇ ਜੀਵਨ ਦੀ ਖੇਡ ਸਮਾਪਤ ਕਰ ਰਿਹਾ ਅਤੇ ਆਪਣਾ ਸਰੀਰ ਤਾਂ ਮੈਂ ਦੇ ਦਿੱਤਾ ਖਾਲਸੇ ਨੂੰ। ਖਾਲਸਾ ਮੇਰੋ ਰੂਪ ਹੈ ਖਾਸ, ਆਹ ਜਿਹੜਾ ਰੂਪ ਹੈ ਸਰਗੁਣ ਸਰੂਪ ਹੈ ਮੈਂ ਖਾਲਸੇ ਨੂੰ ਦਿੰਦਾ। ਖਾਲਸੇ ਮੈਂ ਹਾਂ ਕਰੋ ਨਿਵਾਸ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਜੋ ਸਿੱਖਾਂ ਨੂੰ ਲੋਚਿਆ ਸੋ ਗੁਰ ਖੁਸ਼ੀ ਆਵੇ। ਆਪਨ ਪਉ ਸ੍ਰੀ ਖਾਲਸੇ ਸੌਂਪਾ ਦੁਤੀ ਰੂਪ। ਦੁਤੀ ਰੂਪ ਕਿਉਂ ਕਿਹਾ? ਕਿਉਂਕਿ ਜਿਸਮ ਦੇ ਵਿੱਚ ਆਤਮਾ ਹੁੰਦੀ ਹੈ, ਜਿਹੜੇ ਜਿਸਮ ਵਿੱਚ ਆਤਮਾ ਨਾ ਹੋਵੇ ਉਹ ਜਿਸਮ ਕੀ ਹੁੰਦਾ? ਇੱਕ ਮ੍ਰਿਤਕ ਸਰੀਰ, ਮਰਿਆ ਹੋਇਆ ਸਰੀਰ ਹੈ, ਮੁਰਦਾ ਹੈ, ਹੋਰ ਕੁਛ ਵੀ ਨਹੀਂ। ਜਿਹੜੇ ਸਿੱਖ ਦੇ ਅੰਦਰ ਗੁਰਬਾਣੀ ਨਹੀਂ ਰਹੀ, ਗੁਰੂ ਕੀ ਮਰਿਆਦਾ ਨਹੀਂ ਰਹੀ, ਗੁਰੂ ਦੀ ਭਾਵਨਾ ਨਹੀਂ ਰਹੀ, ਉਹ ਸਿੱਖੀ ਕੰਨੀ 'ਤੇ ਇੱਕ ਮਰਿਆ ਹੋਇਆ ਇਨਸਾਨ ਹੈ। ਅਤੇ ਮੁਰਦੇ ਦੇ ਕੋਲ ਅੱਖਾਂ ਵੀ ਹੁੰਦੀਆਂ ਨੇ, ਹੱਥ ਪੈਰ ਸਭ ਕੁਛ ਹੁੰਦਾ, ਪਰ ਤੁਰ ਨਹੀਂ ਸਕਦਾ, ਖਾ ਨਹੀਂ ਸਕਦਾ, ਬੋਲ ਨਹੀਂ ਸਕਦਾ, ਬਸ ਇਸੇ ਤਰ੍ਹਾਂ ਦਾ ਮ੍ਰਿਤਕ ਸਰੀਰ ਦੀਆਂ ਸਿੱਖੀ ਕੰਨੀ 'ਤੇ ਮਰ ਗਿਆ। ਇਸ ਵਾਸਤੇ ਆਪਨ ਪਉ ਸ੍ਰੀ ਖਾਲਸੇ ਸੌਂਪਾ ਦੁਤੀ ਰੂਪ। ਸਤਿਗੁਰੂ ਗ੍ਰੰਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਮੇਰੀ ਆਤਮਾ। ਸਿੱਖਾਂ ਦੇ ਜਿਸਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਆਤਮਾ, ਇੱਕ ਨਵਾਂ ਜੀਵਨ ਹੋਏਗਾ, ਇਹ ਇੱਕ ਸਿੱਖੀ ਦਾ ਜੀਵਨ ਹੈ। ਜੈ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ। ਆਪਨ ਪਉ ਸ੍ਰੀ ਖਾਲਸੇ ਸੌਂਪਾ ਦੁਤੀ ਰੂਪ। ਸਤਿਗੁਰੂ ਗ੍ਰੰਥਾ ਬੋਲਣ ਸਤਿਗੁਰ ਸ਼ਬਦ ਸੰਪਾਦਨ ਨਾਮ ਗੋਬਿੰਦ ਕੀਰਤਨ ਸੰਥਾ। ਕਹਿੰਦੇ ਦੇਹ ਦੇ ਵਿੱਚ ਗੁਰੂ ਬੋਲੇਗਾ ਕਦੋਂ ਔਰ ਕਿਵੇਂ ਬੋਲੇਗਾ? ਜਦੋਂ ਸਿੱਖ ਵਾਹਿਗੁਰੂ 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 ਸਮਝੋ ਵੀ ਗੁਰੂ ਬੋਲ ਰਿਹਾ, ਵਾਹਿਗੁਰੂ ਗੁਰੂ ਹੈ, ਵਾਹਿਗੁਰੂ ਗੁਰੂ ਨਾਨਕ ਸਾਹਿਬ, ਵਾਹਿਗੁਰੂ ਵਾਹਿਗੁਰੂ ਹੋ ਰਿਹਾ, ਗੁਰੂ ਨਾਨਕ ਗੁਰੂ ਨਾਨਕੇ ਹੋ ਰਿਹਾ। ਬੋਲਣ ਸਤਿਗੁਰ ਸ਼ਬਦ ਸੰਪਾਦਨ ਨਾਮ ਗੋਬਿੰਦ ਕੀਰਤਨ ਸੰਥਾ। ਜਦੋਂ ਗੁਰਬਾਣੀ ਦਾ ਸ਼ਬਦ ਰਾਗੀ ਸਿੰਘ ਸਾਹਿਬਾਨ ਪੜ੍ਹਨ, ਕਥਾ ਵਾਚਕ ਦੀ ਵਿਆਖਿਆ ਕਰੇ, ਸਰੋਤਿਆਂ ਦੇ ਕੰਨਾਂ ਵਿੱਚ ਜਾਂ ਕੰਨਾਂ ਦੁਆਰਾ ਬਗਤੇ ਦੀ ਰਸਨਾ ਦੁਆਰਾ ਦੋਨਾਂ ਪਾਸੇ ਗੁਰੂ ਹਿਰਦੇ ਵਿੱਚ ਪ੍ਰਕਾਸ਼ ਕਰ ਰਿਹਾ, ਗੁਰੂ ਦੀ ਪ੍ਰਾਪਤੀ ਹੋ ਰਹੀ। ਨਾਮ ਗੋਬਿੰਦ ਕੀਰਤਨ ਸੰਥਾ, ਸੰਥਿਆ ਕਰਨੀ ਵੀ ਇਸੇ ਭਗਤੀ ਦਾ ਅੰਗ ਮੰਨਿਆ। ਉਸ ਵੇਲੇ ਬਾਣੀ ਪੜ੍ਹੀ ਜਾ ਰਹੀ ਹੈ, ਬਲਕਿ ਸੰਥਿਆ ਵੇਲੇ ਵਾਲੀ ਪੜ੍ਹੂੰਗੀ, ਸੰਤਾਂ ਦਾ ਹੁਕਮ ਸੀ ਵੀ 25 ਵਾਰ ਸੰਥਿਆ ਪਕਾਉਣੀ। ਇਹ ਮੈਂ ਕਿਹਾ ਮਹਾਂਪੁਰਖਾਂ ਦਾ ਵਚਨ ਜਿਹੜਾ ਹੈ ਉਹ ਮੰਨਿਆ ਜਾਏ, ਇਸ ਭੈ ਦੇ ਮਾਰੇ 25 ਦੀ ਬਜਾਏ 31 ਵਾਰ ਪਕਾਏ। ਬਹੁਤ ਔਖਾ ਤਾਂ ਹੋਣਾ ਪਿਆ, 25 ਵਾਰ ਸੰਥਿਆ ਹੋਣ ਲਈ ਵਿਦਿਆਰਥੀ ਪਕਾਉਂਦੇ, ਸਾਡੇ ਵੀ ਵਿਦਿਆਰਥੀ ਹੈ, ਵਿਦਿਆਰਥੀ ਮੈਂ ਤਾਂ ਹੈਗੇ ਇੱਕ ਸਾਲ ਦੇ ਵਿੱਚ, ਪਰ ਨਹੀਂ ਹੁਣ ਵਿਦਿਆਰਥੀ 25 ਵਾਰ ਦੀ ਇਹ ਨਿਯਮ ਵੀ ਹੋਣਾ ਇਸ ਵੇਲੇ ਬਹੁਤ ਕਮਜ਼ੋਰ ਹੋ ਗਏ। ਨਾਮ ਗੋਬਿੰਦ ਕੀਰਤਨ ਸੰਥਾ ਗੁਣਨ ਬਾਦ ਫੁਨ ਸਿਫਤ ਸਲਾਹਨ ਕੂਠਤ ਬੈਠ ਸੈਨ ਗ੍ਰੰਥਾ। ਪਾਵਨ ਪੰਥ ਖਾਲਸਾ ਪ੍ਰਗਟੇ, ਚਾਰ ਵਰਨ ਆਸ਼ਰਮ ਸੁ ਪੰਥਾ, ਇਨਕੇ ਦਰ ਸਤਿਗੁਰ ਕੋ ਦਰਸ਼ਨ ਬੋਲੋ ਗੁਰੂ ਸਤਿਗੁਰ ਗ੍ਰੰਥਾ। ਦੁਆਦ ਸਰੂਪ ਸਤਿਗੁਰੂ ਇਹ ਕਹੀਏ, ਦੁਆਦ ਭਾਨ ਪ੍ਰਗਟ ਹਰ ਸੰਤਾ, ਪ੍ਰਤੱਖ ਕਲਾ ਪਾਰ ਬਿਹੰਤ ਨੀਚੈ, ਗ੍ਰੰਥ ਪੰਥ ਖਾਲਸ ਬਰਤਨ। ਗੁਰੂ ਗ੍ਰੰਥ ਸਾਹਿਬ ਅਤੇ ਖਾਲਸੇ ਅਤੇ ਪੰਥ ਸ਼ਬਦ ਆਇਆ, ਜਿਹੜਾ ਪੰਥ ਹੈ ਭਗਤੀ ਦਾ ਰਸਤਾ, ਭਗਤੀ ਦਾ ਰਸਤਾ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਵਿੱਚੋਂ ਖਾਲਸੇ ਨੂੰ ਪ੍ਰਾਪਤ ਹੋ ਰਿਹਾ, ਇਹ ਰਸਤਾ, ਇਸ ਲਈ ਪੰਥ ਕਿਹਾ। ਅਤੇ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ, ਜਿਨ੍ਹਾਂ ਨੇ ਸ਼ਰਧਾ ਗੁਰੂ ਗ੍ਰੰਥ ਸਾਹਿਬ 'ਤੇ ਰੱਖ ਕੇ ਦੱਸੀ ਵੀ ਕੈਸੀ ਹੋਣੀ ਚਾਹੀਦੀ। ਜਦੋਂ ਤੁਹਾਡਾ ਮੋਬਾਈਲ ਦੀ ਗੱਲ ਪੂਰੀ ਹੋ ਜਾਵੇ ਮੈਂ ਉਦੋਂ ਕਥਾ ਕਰੂੰਗਾ, ਮੇਰੇ 'ਤੇ ਦੋ ਕੰਮ ਹੋਣੇ ਨੇ, ਕਰ ਲਓ ਇਹਨੇ ਤੁਸੀਂ ਖੁੱਲ੍ਹ ਕੇ। ਭਾਈ ਦੱਸ ਦਿਓ ਜਿਹਨੇ ਇਹਦੀ ਗੱਲ ਹੋ ਜਾਵੇ ਭਾਈ ਜੀ।
ਠੀਕ ਹੈ ਜੀ, ਹੋ ਗਈ ਗੱਲ, ਚਲੋ ਹੁਣ ਆਪਾਂ ਕਰ ਲੈਂਦੇ ਹਾਂ। ਆਓ ਜੀ, ਇਹਨਾਂ ਦੀ ਗੱਲ 'ਚ ਬਗੇ ਨਹੀਂ ਪੈਣਾ ਚਾਹੀਦਾ, ਕਥਾ ਦੀ ਤਾਂ ਕੋਈ ਬਾਤ ਨਹੀਂ, ਇਹ ਤਾਂ ਕਰ ਦਿਓ ਗੱਲ। ਇਉਂ ਸਾਧ ਸਿੰਘ ਜੀ, ਵੈਸੇ ਮਰਿਆਦਾ ਤੋਲਤਾ ਗੁਰੂ ਪਿਆਰੇ, ਗੁੱਸਾ ਨਹੀਂ ਕਰਨਾ, ਸਿਆਣੇ ਲੱਗਦੇ ਹੋ ਦੇਖਣ ਨੂੰ, ਇਹ ਕੰਮ ਬਹੁਤ ਮਾੜਾ ਗੁਰੂ ਦੇ ਦੂਰੀ ਪੈ ਕਰਨਾ ਰੱਬ। ਇੱਕ ਸਲੋਕ ਗੁਰੂ ਦਾ ਸੁਣਾ ਦਿੰਦਾ ਤੁਹਾਨੂੰ ਮੇਸੇ ਪਰ, ਉਦੋਂ ਬਾਅਦ ਮੋਬਾਈਲ ਬੰਦ ਕਰਨੇ ਹੋਏ ਕਰ ਲਿਆ ਕਰੋ, ਜੇ ਖੋਲ੍ਹਣੀ ਤਾਂ ਸਾਰੀ ਖੋਲ੍ਹ ਦਿਓ, ਭਾਵੇਂ ਮੈਨੂੰ ਕੋਈ ਫਰਕ ਨਹੀਂ। ਹਰ ਜਸ ਚਲਤੇ ਜੇ ਕੋਈ ਬਾਤ ਚਲਾਵੈ, ਕਹੇ ਗੋਬਿੰਦ ਸਿੰਘ ਬਹੁਤ ਤੁਰ ਜੰਮ ਪਰ ਜਾ। ਇਦੋਂ ਵੱਧ ਕੁਛ ਨਹੀਂ ਕਹਿਣ ਵਾਸਤੇ ਹਰੀ ਸਿੰਘ ਕੋਲ ਡਰਨਾ, ਇੱਥੇ ਪਹਿਲੇ ਪਾਪ ਧੋਣ ਵਾਸਤੇ ਆਇਆ, ਕਿਤੇ ਐਵੇਂ ਨਵੇਂ ਹੋਰ ਨਾ ਕੰਡੇ ਗਿਣਦੇ। ਇਸ ਲਈ ਥਾਂ ਥਾਂ ਲਿਖ ਕੇ ਲਾਇਆ ਹੁੰਦਾ, ਭਾਈ ਮੋਬਾਈਲ ਬੰਦ ਕਰਕੇ ਅੰਦਰ ਆਓ, ਇਹੀ ਕਰਨਾ। ਮਰਿਆਦਾ ਹੈ, ਇਹ ਨਿਰਾਦਰ ਹੈ ਬਾਣੀ ਦਾ, ਇਸ ਕਰਕੇ ਸਿਆਣੇ ਬੰਦ। ਐਤਕੀ ਵਾਰ ਗਲਤੀ ਹੋ ਗਈ, ਜ਼ਿੰਦਗੀ 'ਚ ਕਦੇ ਨਹੀਂ ਹੋਣੀ ਚਾਹੀਦੀ, ਫਿਰ ਮਹਾਰਾਜ ਬਖਸ਼ ਦੇਣਗੇ, ਜੇ ਵਾਰ ਵਾਰ ਕਰੂੰਗੇ ਮਹਾਰਾਜ ਨੂੰ ਬਖਸ਼ਣ। ਸੋ ਇਸ ਕਰਕੇ ਸਾਧ ਸੰਗਤ, ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਨੇ ਪ੍ਰਗਟ ਗੁਰਾਂ ਦੀ ਦੇਹ ਕਹਿ ਕੇ ਰਸਮ ਨਹੀਂ ਪੂਰੀ ਕੀਤੀ, ਮੰਨਿਆ। ਅਨੇਕਾਂ ਉਹਨਾਂ ਦੀਆਂ ਕਹਾਣੀਆਂ, ਫਿਰ ਉਹਨਾਂ ਦੀ ਬਾਣੀ ਦੇ 'ਚ ਤਾਕਤ ਕਿਉਂ ਸੀ। ਅੱਜ ਇਹਨਾਂ ਦੇ ਸੰਗੀ ਨੂੰ ਬਾਬਾ ਸੁਜਾਨ ਸਿੰਘ ਜੀ ਨੇ ਇੱਕ ਵਾਰੀ ਧਾਰਨਾ ਪੜ੍ਹ ਦਿੱਤੀ, ਪੱਖਾ ਫੇਰਾਂ ਮੈਂ ਪਾਣੀ ਢੋਵਾਂ, ਬਾਬਾ ਤੇਰੀਆਂ ਸੰਗਤਾਂ ਦਾ। ਬਸ ਇੱਕ ਆਮ ਹੀ ਪੜ੍ਹੀ ਜਾਂਦੀ ਹੈ, ਉਹਨਾਂ ਨੇ ਵੀ ਪੜ੍ਹ ਦਿੱਤੀ। ਬਾਬਾ ਆਨੰਦ ਸਿੰਘ ਜੀ ਹੱਥ ਖੜਾ ਕਰਦੇ ਕਹਿੰਦੇ ਬੰਦ ਕਰੋ, ਬੰਦ ਕਰੋ। ਕਹਿਣ ਲੱਗੇ ਰਾਗੀ ਸਿੰਘ ਜੀ, ਹਾਂ ਕਦੇ ਗਰਮੀ 'ਚ ਪੱਖਾ ਚੱਲਿਆ ਹੈਗਾ ਤਾਂ? ਕਹਿੰਦੇ ਜੀ ਨਹੀਂ। ਕਦੇ ਪਾਣੀ ਢੋਇਆ ਲੰਗਰ ਵਾਸਤੇ? ਕਹਿੰਦੇ ਜੀ ਨਹੀਂ। ਕਹਿੰਦੇ ਫਿਰ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਬਹਿ ਕੇ ਝੂਠ ਬੋਲਣ ਦੀ ਲੋੜ ਨਹੀਂ, ਬੰਦ ਕਰੇ। ਔਰ ਅੱਜ ਤੋਂ ਬਾਅਦ ਤੂੰ ਕੀਰਤਨ ਨਹੀਂ ਕਰੇਗਾ, ਸਤ ਵਚਨ ਉਹ ਸਤ ਵਚਨ ਸਾਧੂ ਉਪਦੇਸ਼। ਉਸ ਤੋਂ ਬਾਅਦ ਬਾਬਾ ਸੁਜਾਨ ਸਿੰਘ ਜੀ ਨੇ ਪਾਣੀ ਢੋਣਾ, ਝਾੜੂ ਮਾਰਨਾ, ਕੀਰਤਨ ਛੱਡ ਕੇ ਸੇਵਾ ਵਾਲੇ ਪਾਸੇ।
ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਹਿ ਬੈਸਣ ਪਾਈ, ਆਓ ਸਖੀ ਸੰਤ ਪਾਸ। ਹੈ ਜਗਿਆਸੂ ਰੂਪ ਸਖੀਓ, ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ। ਪੀਸੋ ਚਰਨ ਪਖਾਰ ਆਪ ਤਿਆਗੀ ਹੈ, ਸੇਵਾ ਹੁੰਦੀ ਹੈ ਆਪ ਤਿਆਗ ਕੇ, ਆਪਾਂ ਬਾਹਰ ਕਿਉਂ ਹੁੰਦੇ? ਸੇਵਾ ਪੁੱਛਣੀ ਹੈ ਕਿਸੇ ਨੇ, ਪੁੱਛੋ ਗੁਰੂ ਅਮਰਦਾਸ ਮਹਾਰਾਜ ਨੂੰ ਸੇਵਾ ਕੀ ਹੁੰਦੀ ਹੈ। ਸਰੀਰ ਬੁੱਢਾ ਹੈ, ਖੰਡੂਰ ਸਾਹਿਬ ਤੋਂ ਚੱਲਦੇ ਨੇ ਗਾਗਰ ਅੱਧੀ ਰਾਤ ਲੈ ਕੇ, ਵਿਆਸਾ ਤੋਂ ਪਾਣੀ ਭਰਦੇ ਨੇ, 12 ਸਾਲ ਦੀਆਂ ਗਰਮੀਆਂ ਸਰਦੀਆਂ ਹਨੇਰੀਆਂ ਸਰੀਰ ਦੇ ਉੱਤੇ ਨੂੰ ਹੰਢਾਈਆਂ, ਠੋਕਰਾਂ ਖਾਡੀਆਂ, ਪੁੰਗਲਾਂ ਕੁੰਬਲਾਂ 'ਚ ਡਿੱਗ ਪਏ, ਲੋਕਾਂ ਤੋਂ ਬੇਕਰਾ ਕਹਾਇਆ, ਨਿਥਾਵਾਂ ਕਹਾਇਆ। ਸੇਵਾ ਮਨ ਮਾਰ ਕੇ ਹੁੰਦੀ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਏ। 6 ਮਹੀਨੇ ਤੋਂ ਬਾਅਦ ਬਾਬਾ ਜੀ ਬੈਠੇ ਬੈਠੇ ਆਪਣੀ ਮੌਤ 'ਚ ਕਹਿੰਦੇ ਵੀ ਰਾਗੀਸ਼ ਨੂੰ ਬੁਲਾ ਕੇ ਲਓ, ਲੈ। ਕਹਿੰਦੇ ਰਾਗੀਸ਼ ਜੀ ਕੀਰਤਨ ਕਰੋ। 6 ਮਹੀਨੇ ਬਾਅਦ ਹੁਕਮ ਹੋਇਆ ਕੀਰਤਨ ਕਰਨ ਦਾ। ਉਹ 6 ਮਹੀਨੇ ਦੀ ਸੇਵਾ ਨੇ ਬਰਾਗ ਦੀਆਂ ਤਾਂਗਾਂ ਭਰ ਗਈਆਂ। ਇੱਕ ਇਹ ਖੁਸ਼ੀ ਵੀ ਅੱਜ ਬਾਬਾ ਜੀ ਨੇ ਮੈਨੂੰ ਪ੍ਰਵਾਨ ਕਰ ਲਿਆ, 6 ਮਹੀਨੇ ਬਾਅਦ ਕੀਰਤਨ ਬਾਜੇ 'ਤੇ ਹੱਥ ਰੱਖਿਆ। ਬਾਬਾ ਜੀ ਆਉਂਦਾ ਤਾਂ ਕੁਛ ਨਹੀਂ, ਪਰ ਮੈਨੂੰ ਹੁਕਮ ਕਰੋ ਕੀ ਸੁਣਾਵਾਂ। ਕਹਿੰਦੇ ਉਹੀ ਧਾਰਨਾ। ਰਾਗੀ ਸਾਹਿਬ ਜੀ ਬਾਬਾ ਜੀ ਲੱਗੇ ਧਾਰਨਾ ਪੜ੍ਹਨ 'ਤੇ, ਅੱਖਾਂ ਤੋਂ ਪਹਿਲਾਂ ਕੀਰਤਨ ਸ਼ੁਰੂ ਕਰਨ ਤੋਂ ਪਹਿਲੀਆਂ ਅੱਖਾਂ ਭਰ ਭਰ ਕੇ ਡੁੱਲਣ ਲੱਗ ਗਈਆਂ, ਅੰਦਰ ਪਿਆਰ ਨਾਲ ਭਰਿਆ ਪਿਆ। ਜਦ ਸ਼ਬਦ ਪੜ੍ਹਿਆ, ਪੱਖਾ ਫੇਰਾ ਮੈਂ ਪਾਣੀ ਢੋਵਾਂ, ਪੱਖਾ ਫੇਰਿਆ ਸੀ, ਸੇਵਾ ਕੀਤੀ ਹੋਈ ਸੀ, ਸੰਗਤਾਂ ਦੇ ਵਿੱਚ ਨਵੀਂ ਕਿਸਮ ਦਾ ਇੱਕ ਰਸ ਆਇਆ। ਬਾਬਾ ਜੀ ਕਹਿੰਦੇ
ਸਜਾਨ ਸਿੰਘ ਜੀ, ਅੱਜ ਆਨੰਦ ਆ ਗਿਆ, ਕੀਰਤਨ ਸੁਣਨ ਦਾ ਆਨੰਦ ਆ ਗਿਆ, ਕਿਉਂਕਿ ਸੇਵਾ ਕਰਨ ਤੋਂ ਬਾਅਦ ਪੜ੍ਹਿਆ ਤੈਂ ਇਹੋ। ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ, ਕਬੀਰ ਅਵਰ ਹੈ ਕੋ ਉਪਦੇਸ਼ ਤੇ, ਮੁਖ ਨੇ ਪਰੇ ਹੈ ਰੇਤ, ਰਾਸ ਵਿਰਾਨੀ ਰੱਖ ਤੇ ਖਾਇਆ ਕਰ। ਸਤਿਪੁਰਸ਼ਾਂ ਦੀ ਮਹਿਮਾ ਕਿਉਂ? ਇਸ ਕਰਕੇ ਹੈ, ਮਹਾਂਪੁਰਸ਼ ਇੱਕ ਉੱਧਰ ਬਿਹਾਰ ਦੇ ਵਿੱਚ ਹੋਇਆ, ਉਹਨਾਂ ਦੀ ਬੋਲੀ ਵੀ ਹਰ ਦੀ ਸੀ, ਪਰ ਕਮਾਈ ਦੇ ਵਿੱਚ ਸੰਤ ਕਿਸੇ ਪ੍ਰਾਂਤ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਰੱਬ ਨੂੰ ਕਿਸੇ ਨਾਮ ਨਾਲ ਜਪਦਾ ਹੋਵੇ, ਪਰ ਸੰਤ ਸੰਤ ਹੈ। ਉਹਦੇ 'ਚ ਭਾਈ ਗੁਰਦਾਸ ਕਹਿੰਦੇ, ਗਾਂਈ ਰੰਗ ਬਿਰੰਗ ਬਹੁ ਦੁੱਧ ਉੱਜਲ ਵਰਨਾ, ਡੱਬ ਖੜਬੀ ਗਾਂ ਹੋਵੇ ਤਾਂ ਦੁੱਧ ਨਹੀਂ ਰੱਬ ਖੜਾਬਾ ਹੁੰਦਾ। ਸੰਤ ਕਿਸੇ ਥਾਂ ਦਾ ਉਹਦੀ ਅਵਸਥਾ ਹੋਈ ਰੱਬ ਦੇ ਪਿਆਰ ਬਾਰੇ। ਕ੍ਰਿਸ਼ਨਾ ਮੂਰਤੀ ਉਹਨਾਂ ਦਾ ਨਾਮ ਸੀ। ਜਦੋਂ ਕਥਾ ਕਰਨ ਲੱਗਦੇ, ਸਰੋਤਿਆਂ ਨੂੰ ਹਦਾਇਤ ਸੀ ਕਿ ਜਿਸ ਨੇ ਕਥਾ ਸੁਣਨੀ ਆ ਉਹ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਆ ਕੇ ਬਹਿ ਗਿਆ, ਠੀਕ ਆ, ਉਹ ਤੋਂ ਦਰਵਾਜ਼ਾ ਬੰਦ ਕਰ। ਬਸ ਫਿਰ ਨਹੀਂ, ਉਹ ਕਹਿੰਦੇ ਕਥਾ ਇੰਨੀ ਸਸਤੀ ਨਹੀਂ ਆ ਵੀ ਉਹ ਮੇਲਾ ਬਣਾ ਕੇ ਲੋਕ ਕੁਛ ਆਈ ਜਾਣ ਅਤੇ ਕੁਛ ਜਾਈ ਜਾਣ। ਇਹ ਉਹ ਉਹਨਾਂ ਦਾ ਇਹ ਸਵਾਲ ਸੀ ਜਿਹਨਾਂ ਨੇ ਸੁਣਨੀ ਆ, ਪਹਿਲਾਂ ਆ ਕੇ ਬਹਿ ਜਾਓ, ਦਰਵਾਜ਼ਾ ਬੰਦ ਕਰ ਦਿਉ, ਬਸ। ਜਿਹੜਾ ਕਥਾ ਤੋਂ ਬਾਹਰ ਰਹਿ ਗਿਆ ਵੀ ਉਹ ਕੱਲ੍ਹ ਨੂੰ ਆਏ ਹੋਣ ਤੋਂ, ਉਹ ਕਿਹੜਾ ਪੈਸੇ ਨੂੰ ਕਥਾ ਥੋੜ੍ਹੀ ਹੁੰਦੀ ਸੀ। ਅਤੇ ਜਦੋਂ ਵੀ ਸੰਤਾਂ ਨੇ ਕਥਾ ਆਰੰਭ ਕਰਨੀ ਅਤੇ ਉੱਥੇ ਕਥਾ ਵਾਲੇ ਅਸਥਾਨ ਦੀ ਦੀਵਾਰ ਦੇ ਨਾਲ ਤਾਕੀ ਸੀ, ਗਰਮੀ ਦੀ ਉਹ ਤਾਕੀ ਖੋਲ੍ਹ ਦਿੰਦੇ, ਸਰੀਏ ਲੱਗੇ ਸੀ, ਬਾਹਰੋਂ ਤਾਂ ਕੁਛ ਆ ਨਹੀਂ ਸਕਦਾ ਅੰਦਰ, ਤਾਂ ਉਸ ਤਾਕੀ ਦੇ ਨਾਲ ਇੱਕ ਗਾਂ ਨੇ ਆ ਕੇ ਕੰਨ ਲਾ ਕੇ ਖੜ ਕੇ ਕਥਾ ਸੁਣਨ ਲੱਗਦਾ। ਗਾਂ ਪਸ਼ੂ ਨੇ, ਇਹ ਲੋਕ ਤਾਂ ਕਹਿੰਦੇ ਨੇ ਕਿਸੇ ਨੂੰ ਸੰਤ ਨਾ ਕਹੋ, ਸੰਤਾਂ ਦੀਆਂ ਕਰਨੀਆਂ ਤਾਂ ਸੰਸਾਰ ਰਹਿੰਦੇ ਤੱਕ ਜਿਉਂਦੀਆਂ ਰਹਿਣਗੀਆਂ। ਪਰ ਹੋਵੇ, ਠੀਕ ਹੈ, ਪਖੰਡੀਆਂ ਨੇ ਬਹੁਤ ਕੁਝ ਨੁਕਸਾਨ ਕਰ ਦਿੱਤਾ, ਮੈਂ ਵੀ ਮੰਨਦਾ ਹਾਂ ਬਹੁਤ। ਗਾਂ ਨੇ ਕੰਨ ਲਾ ਕੇ ਖੜ੍ਹ ਜਾਂਦਾ, ਪ੍ਰੇਮੀਆਂ ਨੇ ਸੋਚਿਆ ਵੀ ਉਸ ਤਰ੍ਹਾਂ ਆ ਕੇ ਖੜ੍ਹ ਜਾਂਦੀ ਆ ਗਾਂ, ਰੋਜ਼ ਆਉਣਾ, ਰੋਜ਼ ਆਉਣਾ, ਕਿਸੇ ਨੇ ਨਹੀਂ ਖਿਆਲ ਕੀਤਾ। ਪਰ ਸੰਤਾਂ ਨੂੰ ਪਤਾ ਸੀ ਵੀ ਮੇਰਾ ਇੱਕ ਸਰੋਤਾ ਬਾਹਰ ਗਿਆ। ਇੱਕ ਦਿਨ ਕਹਿੰਦੇ ਵੀ ਦਰਵਾਜ਼ਾ ਖੁੱਲ੍ਹਾ ਰਹਿ ਗਿਆ ਅਚਾਨਕ, ਪ੍ਰੇਮੀਆਂ ਦੇ ਕੋਲੋਂ ਜਿਹਦੀ ਦੀ ਡਿਊਟੀ ਸੀ ਨਾ ਦਰਵਾਜ਼ਾ ਲਾਉਂਦੀ, ਦਰਵਾਜ਼ਾ ਲਾਇਆ ਨਾ ਉਹਨੇ, ਅਤੇ ਗਾਂ ਨੇ ਸੋਚਿਆ ਵੀ ਕਥਾ ਦਾ ਰੋਜ਼ ਸੁਣਦੇ ਹਾਂ ਵੀ ਖੁੱਲ੍ਹੇ ਦਰਸ਼ਨ ਵੀ ਕਰ ਲਈਏ, ਉਹਦੀ ਆਤਮਾ ਇੰਨੀ ਨਿਰਮਲ ਹੋ ਗਈ, ਉਹਦਾ ਜੀ ਕਰਿਆ ਵੀ ਮੈਂ ਸਰੋਤਿਆਂ ਦੇ ਦਰਸ਼ਨ ਵੀ ਕਰਨਾ, ਸੰਗਤ ਦੇ 'ਚ ਰੱਬ ਰਹਿੰਦਾ, ਮੇਰਾ ਪਸ਼ੂ ਦੀ ਦੇਹ ਹੈ, ਮੇਰੀ ਕਲਿਆਣ ਹੋ ਜਾਏਗੀ। ਗਾਂ ਅੰਦਰ ਆਵੇ, ਗਾਂ ਅੰਦਰ ਵੜਨ ਤੋਂ ਜਦੋਂ ਗਾਂ ਨੂੰ ਲੱਗੇ ਦੁਰਪਰੇ ਕਰਨ, ਮੋੜੋ ਮੋੜੋ, ਸੰਤ ਕਹਿੰਦੇ ਵਾਹੀ ਰੁਕ ਜਾਓ, ਖਬਰਦਾਰ, ਜੇਸ ਕਰੋ, ਮਹਾਰਾਜ ਪਸ਼ੂ ਹੈ। ਕਹਿੰਦੇ ਆਪ ਕੀ ਨਜ਼ਰ ਮੇਂ ਹੋਗਾ, ਪਸ਼ੂ ਤੁਹਾਡੀ ਨਜ਼ਰ 'ਚ ਹੋਊਗਾ। ਕਹਿੰਦੇ ਜ਼ਿੰਦਗੀ ਮੇਂ ਕੇਵਲ ਏਕ ਹੀ ਸਰੋਤਾ ਮਿਲਾ ਹੈ ਹਮਾਰੇ ਕੋਲ, ਸਿਰਫ ਏਕ, ਕਹਿੰਦੇ ਵੋ ਇਹ ਹੈ। ਗਾਂ ਕਹਿੰਦੀ ਹੱਥ ਕਰਦੇ, ਯਾਦ ਹੋ ਗਈ ਵੀ ਅਸੀਂ ਸਰੋਤੇ ਨਹੀਂ ਹੈ, ਇੱਕ ਗਾਂ ਨੂੰ ਸੰਤ ਸਰੋਤਾ ਕਹਿੰਦਾ। ਮਨ 'ਚ ਥੋੜ੍ਹਾ ਜ਼ਿਆਦਾ ਖਿਆਲ ਆਇਆ, ਉਹ ਕਹਿੰਦੇ ਬਈ ਹਮ ਝੂਠ ਨਹੀਂ ਕਹਿ ਰਹੇ, ਯੇ ਉਹ ਬਹੁਤ ਸਰੋਤਾ ਹੈ ਜਿਸਨੇ ਕਵੀ ਵੀ ਕਥਾ ਮੇਂ ਨਾਗਾ ਨਹੀਂ ਪਾਇਆ, ਹਰ ਰੋਜ਼ ਕਥਾ ਸੁਣਦੀ ਹੈ। ਆਪ ਤੋਂ ਬਾਈ ਕਵੀ ਆਤੇ ਹੈ, ਕਵੀ ਨਹੀਂ ਆਤੇ, ਆਪ ਕਾ ਕਿਆ, ਪੱਕੇ ਸਰੋਤੇ ਨਹੀਂ ਨਾ, ਯੇ ਤੋ ਪੱਕਾ ਸਰੋਤਾ ਇਸ ਕੋ ਨਹੀਂ। ਉਸ ਦਿਨ ਗਾਂ ਨੇ ਅੰਦਰ ਬਹਿ ਕੇ ਖੜ ਕੇ ਕਥਾ ਇੱਕ ਪਾਸੇ ਸੁਣ ਖੜੀ ਰਹੀ, ਕਥਾ ਸਮਾਪਤ ਹੋਈ, ਗਾਂ ਦੇ ਨਾਲ ਬਾਹਰ ਨਿਕਲ ਗਈ। ਉਸ ਤੋਂ ਬਾਅਦ ਫਿਰ ਦਰਵਾਜ਼ਾ ਬੰਦ ਹੁੰਦਾ ਰਿਹਾ, ਗਾਂ ਫਿਰ ਤੱਕ ਕਿਤੇ ਆਉਂਦੀ ਹੈ, ਸਮਾਂ ਆ ਗਿਆ, ਸਭ 'ਤੇ ਆਉਣਾ, ਆਪਣੇ 'ਤੇ ਵੀ ਆਉਣਾ। ਜ਼ਿੰਦਗੀ ਦੇ ਵਿੱਚ ਅਗਰ ਕੁਛ ਖਟਕੇ ਜਾਣਾ ਸੰਸਾਰ ਤੋਂ, ਤਾਂ ਫਰੀਦਾ ਬੁਰੇ ਦਾ ਭਲਾ ਕਰ, ਇਹ ਕਹਿਣ 'ਚ ਨਾ ਹੋਵੇ। ਇਹਦਾ ਆਨੰਦ ਵੱਖਰੀ ਕਿਸਮ ਦਾ, ਜਿਹੜਾ ਤੁਹਾਡਾ ਬੁਰਾ ਕਰਿਆ ਤੁਸੀਂ ਉਹਦਾ ਭਲਾ ਕਰਕੇ ਦੇਖੋ, ਰੱਬ ਦੀ ਖੁਸ਼ੀ ਕਿੰਨੀ ਹੁੰਦੀ ਹੈ। ਬਰਾਬਰ ਉਹਦਾ ਮੁਕਾਬਲੇ 'ਚ ਬੁਰਾ ਕਰੋ ਅਤੇ ਰੱਬ ਕਹਿੰਦਾ ਕੋਈ ਬਾਤ ਨਹੀਂ, ਤੁਸੀਂ ਨਿਪਟ ਲਓ, ਮੇਰੀ ਲੋੜ ਆਨੰਦ ਹੁੰਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਲੋਗ ਨਾ ਰੋਗ ਨਾ ਲੱਗੀ, ਪੱਲੇ ਸਭ ਕੁਛ ਪਾਏ, ਸਮਾਂ ਆ ਗਿਆ ਅੰਤ ਦਾ, ਹਰ ਇੱਕ ਮਹਾਂਪੁਰਸ਼ਾਂ ਦੀ ਦੇਹ ਤਿਆਗਣ ਦਾ ਸਮਾਂ ਆ ਗਿਆ। ਉਹਨਾਂ ਨੇ ਸੰਸਾਰ ਤੋਂ ਜਾਣ ਤੋਂ ਪਹਿਲਾਂ ਕਹਿ ਦਿੱਤਾ ਕਿ ਭਾਈ ਹੁਣ ਸਾਡਾ ਸਮਾਂ ਪੂਰਾ ਹੋ ਗਿਆ। ਇਹ ਭਗਤੀ ਦੀ ਜੋਤ ਜਗਾਈ ਰੱਖਣਾ, ਕਥਾ ਸੁਣਦੇ ਰਹਿਣਾ, ਤੁਹਾਡੀ ਕਲਿਆਣ ਹੋਏਗੀ। ਇਹ ਮਹਾਂਪੁਰਸ਼ਾਂ ਨੇ ਸਰੀਰ ਇਉਂ ਤਿਆਗ ਦਿੱਤਾ ਜਿਵੇਂ ਸੱਪ ਪੁੰਜ ਲਾ ਕੇ ਪਰੇ ਹੋ ਜਾਂਦਾ ਹੈ, ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਕੀਰਤਨ 'ਚ ਕਿਹਾ ਕਰਦੇ ਸੀ, ਕਹਿੰਦੇ ਜਿਵੇਂ ਹਾਥੀ ਗਲ ਵਿੱਚ ਫੁੱਲਾਂ ਦੀ ਮਾਲਾ ਲਾ ਕੇ ਸਿੱਟ ਦਿੰਦੇ ਨੇ, ਕਹਿੰਦੇ ਸਤਿਪੁਰਸ਼ ਐਂ ਸਰੀਰ 'ਤੇ ਆ ਜਾਂਦੇ ਨੇ। ਉਹ ਆਪਣੀ ਗੱਲ ਕਰਦੇ ਸੀ, ਜਿੱਦਣ ਤਿਆਗ ਐਂ ਤਿਆਗਦੇ ਸੀ, ਸਰੀਰ ਤਿਆਗ ਦਿੱਤਾ ਪ੍ਰੇਮੀਆਂ ਵਿੱਚ। ਹੁਣ ਅਸੀਂ ਦੇਖੋ ਹੁੰਦਾ ਹਰ ਮਹਾਂਪੁਰਸ਼ ਦੇ ਜਾਣ ਤੋਂ ਬਾਅਦ ਪ੍ਰੇਮੀਆਂ ਦੇ ਹਿਰਦਿਆਂ ਦੇ ਵਿੱਚ ਤਾਂ ਹਲਚਲ ਹੋਣੀ ਹੈ ਅਤੇ ਪ੍ਰੇਮ ਦੀ ਭਾਵਨਾ। ਅਤੇ ਆਖਰ ਮਹਾਂਪੁਰਸ਼ਾਂ ਨੂੰ ਭੇਖ ਦੇ ਸਾਧੂ ਬੁਲਾਏ ਗਏ, ਉਹਨਾਂ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਇਸ਼ਨਾਨ ਕਰਾਇਆ ਗਿਆ। ਅਤੇ ਜਦੋਂ ਉਹਨਾਂ ਦੀ ਅਰਥੀ ਤਿਆਰ ਕੀਤੀ, ਲੋਕ ਆਪਣੇ ਆਪਣੇ ਕੰਮਾਂ 'ਚ ਲੱਗੇ ਨੇ, ਕੋਈ ਲੱਕੜਾਂ ਢੋਣ ਦੇ ਵਿੱਚ ਹੈ, ਕੋਈ ਕੁਛ, ਕੋਈ ਕੁਛ, ਕੋਈ ਸੰਗਤ ਨੂੰ ਸਾਂਭਣ ਦੇ। ਇਹ ਹੁਣ ਗਾਂ ਦਾ ਤਾਂ ਚੇਤਾ ਹੀ ਨਹੀਂ ਸੀ ਕਿਸੇ, ਗਾਂ ਤਾਂ ਕਿਸੇ ਗਿਣਤੀ 'ਚ ਥੋੜ੍ਹੀ ਸੀ। ਉਹ ਜਿਸ ਵੇਲੇ ਗਾਂ ਨੇ ਅਨੁਭਵ ਕਰ ਲਿਆ ਵੀ ਕਥਾ ਸੁਣਾਉਣ ਵਾਲਾ ਸੰਸਾਰ 'ਚ ਨਹੀਂ ਰਿਹਾ, ਚਲਾ ਗਿਆ, ਹੁਣ ਕਥਾ ਨਹੀਂ ਹੋਏਗੀ। ਗਾਂ ਨੇ ਸੋਚਿਆ ਵੀ ਮੇਰਾ ਜੀਵਨ ਕਥਾ ਸੀ, ਜਿੰਨੀ ਦੇਰ ਤੱਕ ਕਥਾ ਸੀ ਉਨਾ ਚਿਰ ਮੈਂ ਜੀਵਤ ਸੀ, ਕਥਾ ਤੋਂ ਬਿਨਾਂ ਤਾਂ ਮੈਂ ਜਿਉਂਦੀ ਨਹੀਂ ਰਹਿ ਸਕਦਾ। ਮਹਾਂਪੁਰਸ਼ਾਂ ਦੀ ਅਰਥੀ ਆਪਣੇ ਡੇਰੇ 'ਚੋਂ ਜਦੋਂ ਦਰਵਾਜ਼ੇ ਦੇ ਮੂਹਰੇ ਦੀ ਆਈ, ਦਰਵਾਜ਼ੇ ਦੇ ਗੇਟ ਦੇ ਨਾਲ ਹੀ ਗਾਂ ਉੱਥੇ ਲੱਗੀ ਖੜ੍ਹੀ ਸੀ, ਗੇਟ ਅੰਦਰ ਤਾਂ ਨਹੀਂ ਸੀ ਦੱਸ ਦਿੰਦੀ, ਗੇਟ 'ਤੇ ਖੜ੍ਹੀ। ਜਦੋਂ ਮਹਾਂਪੁਰਸ਼ਾਂ ਦੀ ਅਰਥੀ ਆਈ ਗਾਂ ਦੇ ਬਰਾਬਰ, ਇੱਕ ਵਾਰੀ ਗਾਂ ਨੇ ਐਂ ਚੰਗੀ ਤਰ੍ਹਾਂ ਦੇਖ ਕੇ ਉੱਚੇ ਦੇ ਕਹੋਕਾ ਲਿਆ ਅਤੇ ਨਾਲ ਹੀ ਡਰੰਮ ਦੇ ਕੇ ਧਰਤੀ 'ਤੇ ਡਿੱਗ ਪਈ, ਪ੍ਰਾਣ ਤਿਆਗ ਦਿੱਤਾ। ਗੱਲ ਕੇ ਆਖੋ ਸਤਨਾਮ ਸਿੰਘ ਸਰੀਰ ਤਿਆਗ। ਜਿਸ ਪਿਆਰੇ ਸੁਨੇ ਹੋ ਤਿਸ ਆਗੇ ਮਰਜਲੀ ਹੈ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਛ ਜੀਵਨ। ਕੁਛ ਪਸ਼ੂ ਔਰ ਪੰਛੀ ਐਸੇ ਹੈ ਜਿਹੜੇ ਗਮ ਦੇ ਵਿੱਚ ਆਪਣੇ ਮਾਲਕ ਦੇ ਵਿਛੋੜੇ ਦੇ ਵਿੱਚ ਪ੍ਰਾਣ ਤਿਆਗ। ਸੈਂਕੜੇ ਮਸਾਲਾਂ ਦਿੱਤੀਆਂ ਜਾ ਸਕਦੀਆਂ। ਇਸ ਕਰਕੇ ਮਹਾਂਪੁਰਸ਼ਾਂ ਦੀ ਕਥਾ ਦਾ ਅਸਰ ਮਨੁੱਖਾਂ 'ਤੇ ਤਾਂ ਹੋਣਾ ਸੀ, ਇੱਕ ਪਸ਼ੂ ਦੇ ਉੱਤੇ ਵੀ ਐਡਾ ਵੱਡਾ। ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਏ, ਸਦਾ ਸਦਾ ਬਲਿਹਾਰ। ਬਿੰਦਰਾਵਨ ਦੇ ਅੰਦਰ ਇੱਕ ਮਹਾਂਪੁਰਸ਼ ਬਹੁਤ ਸੁੰਦਰ ਕਥਾ ਕਰਨ ਵਾਲੇ, ਅੱਜ ਵੀ ਉੱਥੇ ਕਥਾ ਦੇ ਧਨੀ, ਸੁਣ ਕੇ ਪਤਾ ਲੱਗਦਾ ਹੈ ਕ੍ਰਿਜਿੰਦਰ ਦਾਸ ਜੀ ਨੇ ਕਬੀਰ ਸਾਹਿਬ ਦੇ ਪੰਥ ਦੇ ਵਿੱਚੋਂ, ਮੇਰਾ ਬੜਾ ਸਨੇਹ ਹੋ ਗਿਆ ਉਹਨਾਂ ਦਾ। ਉਹਨਾਂ ਦੇ 'ਚ ਗੁਣ ਹੀ ਐਸੇ ਨੇ, ਉਹਨਾਂ ਗੁਣਾਂ ਨੇ ਮੁੱਲ ਜਟਾਧਾਰੀ ਸਾਧੂ ਨੂੰ। ਕੁੰਭ ਦੇ ਮੇਲੇ 'ਤੇ ਉਹਨਾਂ ਦੀ ਧਾਂਗ ਪਈ ਹੁੰਦੀ ਆ, ਲੋਕ ਕਹਿੰਦੇ ਨੇ ਵੀ ਰਜਿੰਦਰ ਦਾਸ ਜੀ ਕਿੱਥੇ ਨੇ ਉਹਨਾਂ ਨੂੰ ਸੁਣ ਜਾਣਾ। ਰਸਨਾ ਦੇ ਉੱਤੇ ਐਡਾ ਰੱਬ ਵਸਿਆ ਹੋਇਆ ਉਸ ਸੰਤ ਦੇ, ਭਗਤੀ ਦੀ ਰੰਗੀ ਰੂਹ ਹੈ। ਇਹ ਬਹੁਤ ਸਨੇਹ ਕਰਦੇ ਨੇ ਦਾਸ ਨਾਲ ਵੀ, ਬਹੁਤ ਇੰਨਾ ਸਨਮਾਨ ਦਿੰਦੇ ਨੇ, ਮੈਂ ਉਹਦੇ ਯੋਗ ਨਹੀਂ। ਸਾਲ ਦੇ ਵਿੱਚ 2-3 ਦਿਨ ਲਗਾਤਾਰ ਸਾਡੇ ਇਕੱਠਿਆਂ ਦੇ ਪ੍ਰੋਗਰਾਮ ਇੱਕ ਸਟੇਜ 'ਤੇ, ਮੇਰੇ ਤੋਂ ਬਾਅਦ ਉਹਨਾਂ ਦਾ ਪੈਣਾ। ਉਹਨਾਂ ਨੇ ਬਚਨ ਇੱਕ ਐਨ ਸਬੂਤ ਦੇ ਕੇ ਸੁਣਾਇਆ ਜੀ, ਇਸ ਵਾਰ ਬਿੰਦਰਾਵਨ ਵਿੱਚ। ਦੇਖੋ ਸਾਧਨਾ ਦੇ ਮਿਲਾਪ ਵਿੱਚ ਜਿਹੜੀਆਂ ਗੱਲਾਂ ਖੁੱਲਦੀਆਂ ਨੇ। ਮੈਂ ਇੱਕ ਵਾਰ ਮਹਾਂਪੁਰਸ਼ਾਂ ਨੂੰ ਪੁੱਛਿਆ, ਮੈਂ ਕਿਹਾ ਜੀ ਬਿੰਦਰਾਵਨ ਸ਼ਬਦ ਸ਼ੁੱਧ ਹੈ ਕਿ ਬ੍ਰਿੰਦਾਵਨ ਸ਼ੁੱਧ ਹੈ? ਸੰਤਾਂ ਦਾ ਉਹ ਬਹੁਤ ਹਾਜ਼ਰ ਜਵਾਬ ਵਾਲਾ ਹਿਸਾਬ ਕਿਤਾਬ, ਕਹਿੰਦੇ ਗੁਰਬਾਣੀ 'ਚ ਕਿਵੇਂ ਲਿਖਿਆ? ਮੈਂ ਕਿਹਾ ਜੀ ਬਿੰਦਰਾਵਨ। ਕਹਿੰਦੇ ਬਸ ਭਾਈ ਜੋ ਬਿੰਦਰਾਵਨ, ਜੋ ਗੁਰਬਾਣੀ 'ਚ ਲਿਖਿਆ ਉਸ ਤੋਂ। ਪਰ ਮੈਂ ਸੋਚਿਆ ਵੀ ਜਿੰਨੇ ਵੀ ਸਾਧੂ ਨੂੰ ਉਸ ਇਲਾਕੇ ਦੇ ਉਹ ਵਰਿੰਦਾਵਨ ਹੀ ਕਹਿੰਦੇ, ਅਤੇ ਗੱਲ ਦਾ ਪਤਾ ਤਾਂ ਲੱਗਿਆ ਨਾ ਵਰਿੰਦਾਵਨ ਅਤੇ ਬਿੰਦਰਾਵਨ ਦਾ ਅੰਤਰ ਆ ਗਈ ਹੈ। ਮੈਂ ਸੋਚਿਆ ਵੀ ਇਹ ਰਹਿੰਦੀ ਉੱਥੇ ਨਾ, ਵੀ ਇੱਥੇ ਵੀ ਵਰਿੰਦਾਵਨ, ਇਹ ਵਰਿੰਦਾਵਨ ਕਹਿਣਗੇ, ਮੈਂ ਬਿੰਦਰਾਵਨ ਕਹਿਣਾ ਇੱਥੇ। ਮੈਂ ਗੁਰਬਾਣੀ ਅਨੁਸਾਰ ਬੋਲਣੀ ਕਿਉਂਕਿ ਸੰਤਾਂ ਦਾ ਹੁਕਮ ਹੈ। ਵੀ ਮੈਂ ਕਿਹਾ ਕਿਉਂ ਨਾ ਵੀ ਰਜਿੰਦਰ ਦਾਸ ਜੀ ਨੂੰ ਪੁੱਛਦੇ। ਮੈਂ ਕਿਹਾ ਮਹਾਤਮਾ ਜੀ ਬਹੁਤ ਨਿਮਰਤਾ ਵਾਲੇ ਹੈ, ਜਿੱਥੇ ਮੇਰਾ ਨਿਵਾਸ ਸੀ ਉੱਥੇ ਆ ਕੇ ਚੱਲਦੇ। ਜਦੋਂ ਆਏ ਮੈਂ ਉਹਨਾਂ ਨੂੰ ਉੱਚੇ ਥਾਂ 'ਤੇ ਬਿਠਾ ਕੇ ਮੈਂ ਹੇਠਾਂ ਬੈਠਣ ਲੱਗਿਆ, ਉੱਠ ਕੇ ਖੜ੍ਹੇ ਹੋ ਗਏ। ਕਹਿੰਦੇ ਰਹਿਣੇ ਦੀਜੀਏ ਧਰਤੀ ਫਟ ਜਾਏਗੀ ਮਹਾਰਾਜ। ਮੈਂ ਕਿਹਾ ਜੀ ਕੀ ਗੱਲ ਹੋ ਗਈ, ਧਰਤੀ ਨੂੰ ਫੜ ਜਾਓ? ਕਹਿੰਦੇ ਐਸਾ ਨਰਸ ਨਹੀਂ, ਆਪ ਨੀਚੇ ਕਿਉਂ ਬੈਠੇ, ਹਮਾਰੇ ਭਾਈ ਆ ਬਰਾਬਰ ਬੈਠੇ। ਚਲੋ ਇਹ ਉਹਨਾਂ ਦੀ ਮਾਨ ਗੱਲ। ਮੈਂ ਕਿਹਾ ਜੀ ਇਹ ਦੱਸੋ ਵੀ ਬਿੰਦਰਾਵਨ ਸ਼ਬਦ 'ਚ ਬਿਰਿੰਦਾਵਨ ਦੀ ਗੁਰਬਾਣੀ 'ਚ ਬਿੰਦਰਾਵਨ ਲਿਖਿਆ, ਅਤੇ ਤੁਸੀਂ ਬਿਰਿੰਦਾਵਨ ਕਹਿੰਦੇ? ਕਹਿੰਦੇ ਜੀ ਇਹ ਤੋਂ ਭਾਸ਼ਾ ਦਾ ਫਰਕ ਹੈ। ਮੈਂ ਕਿਹਾ ਜੀ ਕੈਸੇ? ਕਹਿੰਦੇ ਸੰਸਕ੍ਰਿਤ ਦੇ ਵਿੱਚ ਬਿਰਿੰਦਾਵਨ ਕਹਿੰਦੇ ਨੇ, ਉੱਥੇ ਦੀ ਲੋਕਲ ਬੋਲੀ 'ਚ ਬਿੰਦਰਾਵਨ ਕਹਿੰਦੇ ਨੇ। ਗੁਰਬਾਣੀ ਦੇ 'ਚ ਲੋਕਲ ਬੋਲੀ ਵਰਤੀ ਹੋਈ ਹੈ ਜਿਹੜੀ ਉੱਥੇ ਦੀ ਉਸ ਇਲਾਕੇ ਦੀ ਬੋਲੀ, ਉਹਦੀ ਬਿੰਦਰਾਵਨ। ਉਹਨਾਂ ਕੋਲ 3 ਡਿਗਰੀਆਂ, ਸਾਹਿਤ ਆਚਾਰੀਆ, ਵਿਦਾਂਤ ਆਚਾਰੀਆ, ਵਿਆਕਰਨ ਆਚਾਰੀਆ। 3 ਆਚਾਰੀਆ ਦੀ ਡਿਗਰੀ 1 ਮਹਾਤਮਾ ਦੇ ਵਿੱਚ ਹੈ, ਔਰ ਨਿਮਰਤਾ ਇੰਨੀ ਜਿਵੇਂ ਕੁਛ ਵੀ ਨਹੀਂ ਆਉਂਦਾ। ਉਹ ਕਹਿੰਦੇ ਉੱਥੇ ਮਹਾਤਮਾ ਹੀ ਕਥਾ ਕਰਦਾ ਬਿੰਦਰਾਵਨ। ਜਦੋਂ ਉਹਨੇ ਕਥਾ ਕਰਨ ਲੱਗਣਾ ਅਤੇ ਉਦੋਂ ਉਹਦਾ ਸੇਵਕ ਰਸੋਈ, ਜਿਹੜਾ ਉਹਨਾਂ ਦਾ ਰਸੋਈ ਖਾਣਾ ਸੀ ਜਿੱਥੇ ਭੋਜਨ ਤਿਆਰ ਹੁੰਦਾ, ਪਾਕਸ਼ਾਲ ਨਾਲ ਹੀ ਸੀ, ਉਹਦਾ ਨਾਂ ਸੀ ਰਾਮਦਾਸ। ਰਾਮਦਾਸ ਇਹੋ ਜਿਹੇ ਸੁਭਾਅ ਦਾ ਸੀ, ਕਈ ਸੇਵਕ ਇਹੋ ਜਿਹੇ ਮਿਲ ਜਾਂਦੇ ਨੇ ਸੰਤਾਂ ਨੂੰ, ਉਹ ਆਖੇ ਘੱਟ ਲੱਗਦਾ। ਜਦੋਂ ਸੰਤਾਂ ਨੇ ਕਥਾ ਕਰਨ ਲੱਗਣਾ, ਉਹਨੇ ਭਾਂਡੇ ਇੱਧਰ ਦੇ ਇੱਧਰ, ਇੱਧਰ ਦੇ ਇੱਧਰ, ਖੜਾ 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 ਹੋ ਜਾਣਾ, ਸੰਤਾਂ ਨੇ ਕਥਾ ਬੰਦ ਕਰ ਦੇਣੀ। ਕਥਾ ਬੰਦ ਕੇ ਕਰਨਾ, ਉਹ ਭਾਈ ਰਾਮਦਾਸ ਉੱਥੇ ਬੋਲਣਾ, ਹਾਂ ਜੀ ਮਹਾਰਾਜ। ਉਹ ਭਾਈ ਜੀ ਇਹ ਕਿਆ ਕਰ ਰਿਹਾ, ਆਪ ਖੜਕਾ ਕਰ ਰਹੇ ਹੈ, ਕਥਾ ਮੈਂ ਵਿਘਨ ਡਾਲਤਾ ਹੈ। ਉਹ ਕਹਿੰਦਾ ਗੁਰੂ ਜੀ ਤੁਸੀਂ ਕਥਾ ਕਰੀ ਜਾਓ, ਭੁੱਖੇ ਮਰ ਜਾਓਗੇ ਜੇ ਭਾਂਡੇ ਨਾਲ ਖੜਕਾਵਾਂ, ਰਸੋਈ ਦਾ ਕੰਮ ਮੈਂ ਕਰਨਾ ਹੈ। ਇਹ ਇਕੱਲੀ ਕਥਾ ਨੇ ਰੋਟੀ ਨਾਲ ਰੋਟੀ ਢਿੱਡ ਨਹੀਂ ਭਰਨਾ ਕਥਾ ਨਾਲ, ਮੈਨੂੰ ਕੰਮ ਕਰਨ ਦੇ ਹੋਏ, ਤੁਸੀਂ ਆਪਣਾ ਕੰਮ ਕਰੋ, ਮੈਨੂੰ ਆਪਾਂ ਕਰਨ ਦਿਓ। ਸੰਤਾਂ ਨੂੰ ਤੜਾਕ ਜਵਾਬ ਦੇ ਦਿਆ ਕਰੋ। ਬੜੇ ਤੰਗ ਹੋਏ ਸੰਤ, ਇੱਕ ਵਾਰ ਕਿਹਾ, ਦੋ ਵਾਰ ਕਿਹਾ, ਬੜੇ ਸ਼ਾਂਤ ਸੁਭਾਅ ਸੀ। ਇੱਕ ਦਿਨ ਤਾਂ ਫਿਰ ਕਿਤੇ ਜ਼ਿਆਦਾ ਖੜਕਾ ਦੜਕਾ ਕਰ ਦਿੱਤਾ। ਮਹਾਤਮਾ ਕਹਿੰਦੇ ਭਾਈ ਅਬ ਤੋ ਅੰਤ ਹੋ ਗਿਆ, ਜੇ ਕੋ ਹਮਾਰੇ ਕੋ ਕਥਾ ਨਹੀਂ ਕਰਨੇ ਦੇਗਾ, ਇਸ ਲਈ ਭਾਈ ਪੋਥੀ ਬੰਦ ਕਰ ਦਿਓ, ਕਥਾ ਨਹੀਂ ਕਰੇਂਗੇ ਅੱਜ ਦੇ ਬਾਅਦ। ਸੰਤਾਂ ਨੇ ਕਥਾ ਬੰਦ ਕਰ ਦਿੱਤੀ, ਜਿਵੇਂ ਸੰਤ ਗਿਆਨੀ ਮੋਹਨ ਸਿੰਘ ਜੀ ਨੇ ਉੱਥੇ ਪਿੰਡੀ ਬੰਦ ਕਰ ਦਿੱਤੀ। ਘਟਨਾ ਇਹ ਜੀ ਵਾਪਰੀ, ਕਈ ਸਾਲ ਬੰਦ ਹੋ ਗਈ ਜੀ, ਫਿਰ ਸਾਰੀਆਂ ਪੰਚਾਇਤਾਂ ਵਾਲੇ ਦੁਆਲੇ ਇਕੱਠੀਆਂ ਹੋ ਕੇ ਤਾਂ ਕਿਤੇ ਦੁਬਾਰੇ ਕਥਾ ਸ਼ੁਰੂ ਹੋ ਪੈ ਜਾਂਦੇ ਨੇ ਵਿਘਨ। ਕਥਾ ਬੰਦ ਕਰਕੇ ਸੰਤ ਕਹਿੰਦੇ ਰਾਮਦਾਸ, ਹਾਂਜੀ, ਕਹਿੰਦੇ ਆਪ ਕੋ ਬੰਦਰ ਕੀ ਜੂਨ ਚਾਹੀਏ, ਵਿਕਾਰ ਮੇਂ ਮਨੁੱਖਾ ਸਰੀਰ ਮੇਂ ਆਵੇ, ਆਪ ਕੋ ਬੰਦਰ ਚਾਹੀਏ ਥੇ, ਬਸ ਫਿਰ ਚੰਚਲਤਾਈ ਜੋ ਮਰਜ਼ੀ ਕਰੋ। ਰਾਸਨਾ ਤੇ ਬਚਨ ਨਿਕਲ ਗਿਆ। ਥੋੜ੍ਹੇ ਜਿਹੇ ਦਿਨਾਂ ਤੋਂ ਬਾਅਦ ਰਾਮਦਾਸ ਚੜ੍ਹਾਈ ਕਰਦਾ, ਚੜ੍ਹਾਈ ਕਰਨ ਤੋਂ ਬਾਅਦ ਅਤੇ ਲੋਕ ਇਕੱਠੇ ਹੋ ਕੇ ਸੰਤਾਂ ਨੂੰ ਕਹਿੰਦੇ ਮਹਾਰਾਜ ਹੁਣ ਤਾਂ ਰਾਮਦਾਸ ਨਹੀਂ ਰਿਹਾ, ਹੁਣ ਤਾਂ ਕਥਾ ਸ਼ੁਰੂ ਕਰ ਲਓ, ਹੁਣ ਤਾਂ ਭਾਂਡੇ ਖੜਕਾਉਣ ਵਾਲਾ ਨਹੀਂ ਰਿਹਾ, ਹੁਣ ਕਿਹੜਾ ਭਾਂਡੇ ਖੜਕਣੇ ਨੇ। ਸੰਤ ਕਹਿੰਦੇ ਭਾਈ ਜੀ, ਉਹਨੇ ਫਿਰ ਕਥਾ ਸ਼ੁਰੂ ਕੀਤੀ। ਕਥਾ ਸ਼ੁਰੂ ਹੋਈ, ਇੱਕ ਜੰਗਲ ਦੇ ਵਿੱਚੋਂ ਬਾਂਦਰ ਆ ਗਿਆ, ਆ ਕੇ ਬੈਠ ਗਿਆ ਸਾਹਮਣੇ ਕਥਾ ਦੇ, ਜਿੰਨਾ ਚਿਰ ਕਥਾ ਹੁੰਦੀ ਰਹੀ ਸਾਹਮਣੇ ਬੈਠਾ ਰਿਹਾ। ਬਾਂਦਰ ਦਾ ਸੁਭਾਅ ਬਹੁਤ ਚੰਚਲ, ਇੱਕ ਥਾਂ ਖੜਦਾ ਨਹੀਂ ਹੁੰਦਾ, ਇੱਕ ਥਾਂ ਦੇਖਦਾ ਨਹੀਂ ਹੁੰਦਾ, ਕਦੇ ਇੱਧਰ ਕਦੇ ਇੱਧਰ, ਕਦੇ ਇੱਧਰ ਕਦੇ ਇੱਧਰ, ਟਕੂਸੀ ਮਾਰਦਾ ਰਹਿੰਦਾ, ਪਰ ਉਹ ਹਿੱਲੇ ਹੀ ਨਾ ਜਿੱਥੇ ਬੈਠਾ। ਕਥਾ ਸਮਾਪਤ ਹੋਈ, ਨੱਠ ਕੇ ਆਪਣੇ ਦਰਖਤ 'ਤੇ ਚੜ੍ਹ ਗਿਆ, ਪ੍ਰਸ਼ਾਦ ਲੈ ਕੇ, ਪ੍ਰਸ਼ਾਦ ਵਰਤਿਆ ਉਹਨੇ ਵੀ ਹੱਥ ਕਰ ਲਿਆ। ਉਹ ਪ੍ਰਸ਼ਾਦ ਦੇਣ ਵਾਲੇ ਨੇ ਸੋਚਿਆ ਵੀ ਇਹ ਖਾਣ ਦਾ ਮਾਰਾ ਹੁੰਦਾ, ਕਈ ਬਾਂਦਰ ਬੜੇ ਲਾਲਚੀ ਹੁੰਦੇ ਨੇ ਖਾਣ ਦੇ, ਇਸ ਕਰਕੇ ਆ ਗਿਆ। ਇੱਕ ਦਿਨ ਆਇਆ, ਦੋ ਦਿਨ ਆਇਆ, 3 ਦਿਨ ਆਇਆ, ਰੋਜ਼ ਹੀ ਆਉਣ ਲੱਗ ਗਿਆ। ਉਹ ਕਹਿੰਦੇ ਮਹਾਤਮਾ ਜੀ ਆ ਬਾਂਦਰ ਰੋਜ਼ ਆਉਂਦਾ। ਕਹਿੰਦੇ ਦੇਖੋ ਵੀ ਉਹੀ ਇੱਕੋ ਹੀ ਆ ਜਾਂ ਬਦਲ ਕੇ ਆਉਂਦੇ ਆ। ਉਹਨਾਂ ਨੇ ਉਹਦੇ 'ਤੇ ਨਿਸ਼ਾਨੀ ਲਾ ਦਿੱਤੀ। ਬਾਂਦਰ ਤਾਂ ਉਹੀ ਸੀ, ਹੋਰ ਵਾਰ ਵਾਰ ਥੋੜ੍ਹੀ ਆਉਂਦੇ ਸੀ ਬਾਂਦਰ, ਉਹੀ ਇੱਕੋ ਹੀ ਬਾਂਦਰ ਆਉਂਦਾ ਸੀ। ਕਹਿੰਦੇ ਜੀ ਉਹੀ ਇੱਕੋ ਹੀ ਬਾਂਦਰ। ਕਹਿੰਦੇ ਅੱਛਾ, ਸੰਤ ਕਹਿੰਦੇ ਬਾਈ ਇਹਨੂੰ ਪੁੱਛ ਲਈਏ ਕਿਤੇ ਇਹ ਉਹੀ ਤਾਂ ਨਹੀਂ, ਆਪਣੇ ਵਾਲੇ 'ਚ ਨਹੀਂ ਹੈ ਕਿਤੇ। ਸੰਤ ਕਹਿੰਦੇ ਓਏ ਕਿਤੇ ਤੂੰ ਰਾਮਦਾਸ ਤਾਂ ਨਹੀਂ। ਬਾਂਦਰ ਦੇ ਕੋਲ ਹੁਣ ਜਵਾਨ ਤਾਂ ਹੈ ਨਹੀਂ, ਪਰ ਉਹਨੂੰ ਨਾ ਗਿਆਨ ਉਸੇ ਤਰ੍ਹਾਂ ਉੱਚੇ ਦੇ ਕਹਿੰਦਾ ਐਂ ਕਰਕੇ ਬੋਲਿਆ, ਕਹਿੰਦਾ ਵੀ ਉਹੀ ਹਾਂ ਮੈਂ, ਕੂਫ ਜੀ ਮਾਰ ਕੇ ਕਹਿੰਦਾ ਉਹ ਕਰਕੇ ਬੋਲਿਆ। ਸੰਤ ਕਹਿੰਦੇ ਅੱਛਾ, ਕਹਿੰਦੇ ਤੈਨੂੰ ਉਦੋਂ ਕਹਿੰਦੇ ਸੀ ਕਥਾ ਸੁਣ ਲੈ ਭਾਂਡੇ ਖੜਕਾਉਣ 'ਤੇ ਨਹੀਂ ਛੱਡਦਾ, ਕਹਿੰਦੇ ਹੁਣ ਠੀਕ ਹੈ ਬਾਂਦਰ ਬਣ ਗਿਆ, ਹੱਥ ਜੋੜਦਾ ਕੰਨਾਂ ਨੂੰ ਹੱਥ ਲਾਉਂਦਾ ਵੀ ਬਖਸ਼ ਲਓ। ਸੰਤ ਕਹਿੰਦੇ ਕਥਾ ਤੋਂ ਬਿਨਾਂ ਕਲਿਆਣ ਨਹੀਂ ਹੋਣੀ, ਨਾ ਭਾਂਡੇ ਖੜਕਾਉਂਦਾ ਉਦੋਂ ਹੋ ਜਾਂਦੀ, ਚੱਲ ਕੋਈ ਨਹੀਂ ਕਥਾ ਸੁਣਿਆ ਕਰ, ਰੋਜ਼ ਆਉਣਾ ਕਥਾ ਸੁਣਨੀ ਜੀ ਬਾਂਦਰ ਨੇ, ਕਥਾ ਦੀ ਸਮਾਪਤ ਹੋਣੀ, ਪ੍ਰਸ਼ਾਦ ਲੈਣਾ ਬੰਦਿਆਂ ਵਾਂਗੂ ਨਰ। ਜਿਸ ਦਿਨ ਸੰਤਾਂ ਨੇ ਕਥਾ ਦੀ ਸਮਾਪਤੀ ਕੀਤੀ ਉਸੇ ਦਿਨ ਸੰਗਤ ਦੇ ਵਿੱਚ ਹੀ ਪ੍ਰਾਣ ਤਿਆਗ ਦਿੱਤੇ ਬੰਦਰ। ਕਥੜੀਆਂ ਸੰਤਾਂ ਲੱਭੜੀਆਂ ਤਿੰਨਾਂ ਜਿਨ੍ਹਾਂ ਪਹਾੜ ਮਥਾੜ ਹੈ, ਉਹ ਬੰਦਰ ਚੰਗੇ ਉਹ ਗਾਂ ਚੰਗੀ ਸਾਡੇ ਨਾਲੋਂ ਜਿਨ੍ਹਾਂ ਦੇ ਉੱਤੇ ਸੰਤਾਂ ਦੀ ਕਥਾ ਦਾ ਅਸਰ ਹੋ ਗਿਆ। ਗੁਰੂ ਕਿਰਪਾ ਕਰੇ, ਕਿਉਂ ਕਰਮਖੰਡ ਕੀ ਬਾਣੀ ਜੋਰ, ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਸ਼ ਜਿਨ੍ਹਾਂ ਦੇ ਅੰਦਰ ਜਿਨ ਲਾਈ ਪ੍ਰੀਤ ਪ੍ਰੇਮ ਸਿਉਂ ਜਿਉਂ ਬੋਲਣ ਇਵੇਂ ਸੁਹਣ, ਉਹ ਜਿਵੇਂ ਬੋਲਦੇ ਨੇ ਉਵੇਂ ਸੋਹਣੇ ਲੱਗਦੇ। ਗੁਰੂ ਕਿਰਪਾ ਕਰੇ, ਸਮਾਂ ਹੋ ਗਿਆ ਸਮਾਪਤੀ ਦਾ, ਮਹਾਂਪੁਰਸ਼ਾਂ ਦੀ ਬਰਸੀ ਮਨਾਈ ਸਫਲੀ ਹੋ ਜਾਏ, ਤੁਹਾਡੀ ਧਰਮ ਕਿਰਤ ਸਫਲੀ ਹੋ ਜਾਏ, ਬਾਬਾ ਜੀ ਦੇ ਯਾਦ ਦੇ ਅੰਦਰ ਆਪਣਾ ਬਹਿਣਾ ਸਫਲਾ ਹੋ ਜਾਏ। ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਈਏ, ਜਿੰਨੀ ਭਾਵਨਾ ਬਾਬਾ ਜੀ ਦੀ ਸੀ ਉੰਨੀਆਂ ਸਾਡੀ ਗੁਰੂ ਗ੍ਰੰਥ ਸਾਹਿਬ ਨਾਲ ਭਾਵਨਾ ਜੁੜ ਜਾਏ ਤਾਂ ਗੁਰੂ ਪਿਆਰਿਓ ਸੱਚਖੰਡ ਵਾਸੀ ਮਹਾਂਪੁਰਸ਼ ਜੇ ਆਪਾਂ ਨਹੀਂ ਉਹਨਾਂ ਨੂੰ ਦੇਖ ਸਕਦੇ, ਉਹ ਤਾਂ ਦੇਖ ਸਕਦੇ ਨੇ, ਉਹ ਦੇਖ ਰਹੇ ਨੇ ਸਾਨੂੰ ਕਿਹੜਾ ਸਿੱਖ ਕਿਸ ਤਰ੍ਹਾਂ ਦੀ ਭਾਵਨਾ ਲੈ ਕੇ ਮੇਰੀ ਬਰਸੀ ਦੇ ਉੱਤੇ ਆਇਆ ਹੈ, ਕੀ ਦਾਨ ਕਰ ਰਿਹਾ, ਕੀ ਸੇਵਾ ਕਰ ਰਿਹਾ, ਕੀ ਕੀਰਤਨ ਕਰਦਾ ਹੈ, ਕੀ ਕਥਾ ਕਰਦਾ ਹੈ। ਮਹਾਂਪੁਰਸ਼ਾਂ ਦੀ ਬਰਸੀ ਮਨਾਈ ਸਫਲਤਾ ਤੇ ਸਹਿਤ ਹੈ, ਗੁਰੂ ਕਿਰਪਾ ਕਰੇ। ਬਾਬਾ ਅਮਰ ਸਿੰਘ ਜੀ ਮਹਾਂਪੁਰਖਾਂ ਨੇ ਇਹ ਬੜਾ ਪਰਉਪਕਾਰ ਕੀਤਾ, ਜਿਹੜਾ ਗੁਰੂ ਕੇ ਅਸਥਾਨ ਕਾਇਮ ਕੀਤੇ, ਤੁਹਾਨੂੰ ਲੋਕਾਂ ਨੂੰ ਪ੍ਰੇਰਣਾ ਦੇ ਕੇ ਬਹੁਤ ਇਮਾਰਤਾਂ ਬਣਾਈਆਂ, ਥਾਂ ਥਾਂ ਸਾਰਿਆਂ ਮੁਲਕਾਂ ਦੇ ਵਿੱਚ ਹੀ ਬੜਾ ਪਸਾਰਾ ਹੈ, ਇਮਾਰਤਾਂ ਥਾਂ ਥਾਂ ਗੁਰੂ ਕੇ ਸੰਗਤਾਂ ਵਾਸਤੇ ਬਣਾਈਆਂ ਜਾ ਰਹੀਆਂ। ਆਪ ਸਹਿਯੋਗ ਦੇ ਰਹੇ ਹੋ, ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਡਾਕਟਰ ਭਾਈ ਸਾਧੂ ਸਿੰਘ ਜੀ ਦੇ ਕੋਲੋਂ ਸਰਵਣ ਕਰੋ, ਦਾਸ ਨੂੰ ਸੀਮਾ ਬਖਸ਼ੋ ਅਤੇ ਲੜੀ ਇਸੇ ਤਰ੍ਹਾਂ ਕਥਾ ਦੀ ਚੱਲਦੀ ਹੈ। ਸਰੋਤਾ ਜਨਾਂ ਨੂੰ ਬੇਨਤੀ ਹੈ ਕਿ ਆਪ ਹਰ ਰੋਜ਼ ਇਹੀ ਸਮਾਂ ਜਿਹੜਾ ਗੁਰੂ ਪਿਆਰੇ ਪ੍ਰਬੰਧਕਾਂ ਨੇ ਰੱਖਿਆ ਅੱਠ ਤੋਂ ਨੌਂ ਦਾ, ਅਤੇ ਆਓ ਇਸੇ ਦੇ ਵਿੱਚ ਆਪਾਂ ਰਹਿੰਦੇ ਦਿਨਾਂ ਦੇ ਵਿੱਚ ਵੀ ਪਰਮਾਰਥਕ ਵਿਚਾਰਾਂ ਕਰਕੇ ਲਾਭ ਪ੍ਰਾਪਤ ਕਰਦੇ ਰਹੀਏ। ਫੁੱਲਾਂ ਚੁੱਕਾਂ ਦੀ ਸੇਵਾ ਕਰਨ ਦੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।